ਵਾਹਿਗੁਰੂ ਸਾਹਿਬ ਜੀ ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦਿ ਜਪ ਆਦਿ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ ਸਦਾ ਸਚਦਾਨੰਦ ਸਤਰੰਗ ਪ੍ਰਣਾਸੀ ਕਰੀ ਮੁਲ ਕੁਨਿੰਦਾ ਸਮਸਤੁਲ ਨਿਵਾਸੀ ਅਜਾਇਬ ਵਿਭੂਤੇ ਗੁਜਾਇਬ ਉਗਨੀ ਮੇ ਹਰਿਅੰ ਕਰਿਅੰ ਕਰੀ ਮੁਲ ਰਹੀ ਮੇ ਚਤੁਰ ਚਕਰ ਵਰਤੀ ਚਤੁਰ ਚਕਰ ਭੁਗਤੇ ਸਵੈਂ ਪਵ ਸੁਭੂ ਸਰਵਦਾ ਸਰਵ ਜੁਗਤੇ ਦੁਕਾਲੰ ਪ੍ਰਣਾਸੀ ਦਯਾਲੰ ਸਰੂਪੇ ਸਦਾ ਅੰਗ ਸੰਗੀ ਅਪੰਗੰ ਬਿਪੂਤੇ ਇੱਕ ਅਦੁੱਤੀ ਗੁਰੂ ਨਾਨਕ ਦੇਵਾ ਓਅੰਕਾਰ ਗੁਰ ਅੰਗਦ ਅਭੇਵਾ ਸਤਨਾਮ ਗੁਰ ਅਮਰ ਪਿਆਰੇ ਕਰਤਾ ਰਾਮਦਾਸ ਗੁਰਵਾਰੇ ਪੁਰਖ ਸ੍ਰੀ ਅਰਜਨ ਸੁਖਦਾਨੀ ਨਿਰਭਉ ਹਰਿ ਗੋਬਿੰਦ ਗੁਣ ਖਾਨੀ ਨਿਰਵੈਰ ਗੁਰੂ ਹੈ ਸ੍ਰੀ ਹਰਿ ਰਾਏ ਅਕਾਲ ਮੂਰਤਿ ਹਰਿ ਕ੍ਰਿਸ਼ਨ ਧਿਆਇ ਅਜੂਨੀ ਤੇਗ ਬਹਾਦਰ ਰਾਈ ਸੈ ਭੰਗੁਰ ਦਸ਼ਮੇਸ਼ ਸਹਾਇ ਗੁਰਪ੍ਰਸਾਦਿ ਗ੍ਰੰਥ ਗੁਰ ਗਿਆਨਾ ਵਾਹਿਗੁਰੂ ਬੰਦਨ ਭਗਵਾਨਾ ਗੁਰੂ ਗ੍ਰੰਥ ਕਲਯੁਗ ਭਇਓ ਸ੍ਰੀ ਗੁਰੂ ਰੂਪ ਮਹਾਨ ਦਸ ਪਾਤਸ਼ਾਹੀਆਂ ਰੂਪ ਇਹੋ ਗੁਰੂ ਗ੍ਰੰਥ ਜੀ ਜਾਨ ਜੋ ਮੁਝ ਵਚਨ ਸੁਣਨ ਕੀ ਚਾਹੇ ਗ੍ਰੰਥ ਵਿਚਾਰ ਸੁਣੋ ਚਿਤ ਲਾਏ ਮੇਰੋ ਰੂਪ ਗ੍ਰੰਥ ਜੀ ਜਾਨ ਯਾ ਮੈਂ ਭੇਦ ਨਰੰਚਕ ਮਾਨ ਜੋ ਦਰਸ਼ਿਓ ਚਾਹੈ ਸਤਿਗੁਰੂ ਸੋ ਦਰਸੈ ਗੁਰ ਗ੍ਰੰਥ ਪੜੈ ਸੁਣੈ ਸਵਾਰਥ ਲਹੈ ਪਰਮਾਰਥ ਕੋ ਪੰਥ ਗੁਰੂ ਗ੍ਰੰਥ ਸਾਹਿਬ ਸਭ ਕੇਰਾ ਜੋ ਹਮਰੋ ਚਹੈ ਦਰਸ਼ਨ ਹੇਰਾ ਸੋ ਸਰਦਾ ਤਰ ਹੇਰਨ ਕਰੈ ਪਾਪਨ ਗਨ ਕੋ ਤਤ ਸ਼ਿਨ ਹਰੈ ਜਿਸਮੈ ਅੰਮ੍ਰਿਤ ਗਿਆਨ ਹੈ ਮਾਨਕ ਭਗਤ ਵੈਰਾਗ ਗੁਰੂ ਗ੍ਰੰਥ ਸਾਹਿਬ ਉਦਦ ਬੰਦੋਂ ਕਰ ਅਨੁਰਾਗ ਕਹਾਂ ਬੁੱਧ ਪ੍ਰਭ ਤੁਛ ਹਮਾਰੀ ਬ੍ਰਹਮ ਸਕੈ ਮਹਿਮਾ ਜੋ ਤਿਹਾਰੀ ਹਮ ਨ ਸਕਤ ਕਰ ਸਿਫਤ ਤੁਮਾਰੀ ਆਪ ਲਿਹੋ ਤੁਮ ਕਥਾ ਸੁਧਾਰੀ ਜਿਉਂ ਬੁਲਾਵਹਿ ਤਿਉਂ ਬੋਲਹਿ ਸੁਆਮੀ ਕੁਦਰਤ ਕਵਨ ਹਮਾਰੀ ਸਾਧ ਸੰਗ ਨਾਨਕ ਜਸ ਗਾਇਓ ਜੋ ਪ੍ਰਭ ਕੀ ਅਤ ਪਿਆਰੀ ਸਾਧ ਸੰਗ ਨਾਨਕ ਜਸ ਗਾਇਓ ਜੋ ਪ੍ਰਭ ਕੀ ਅਤ ਪਿਆਰੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਗੁਰੂ ਸਰੂਪ ਗੁਰੂ ਖਾਲਸਾ ਸਤਿਸੰਗ ਜੀਓ, ਆਪ ਸਰਬੱਤ ਮਾਈ ਭਾਈ ਬਣੇ ਹੋਏ ਪ੍ਰੋਗਰਾਮ ਦੇ ਅਨੁਸਾਰ ਗਰੀਬ ਨਿਵਾਸ ਸਤਿਗੁਰੂ ਦੀ ਪਾਵਨ ਹਜ਼ੂਰੀ ਵਿੱਚ ਜੋ ਨਾਨਕ ਸਰ 68 ਈਸ਼ਰ ਦਰਬਾਰ ਬਾਬਾ ਆਨੰਦ ਸਿੰਘ ਜੀ ਮਹਾਂਪੁਰਸ਼ਾਂ ਦੇ ਸੰਪਰਦਾ ਦੇ ਮਹਾਂਪੁਰਸ਼ ਬਾਬਾ ਅਮਰ ਸਿੰਘ ਜੀ ਹੋਰਾਂ ਨੇ ਇਸ ਅਸਥਾਨ ਨੂੰ ਆਪ ਸਿੱਖ ਸੰਗਤਾਂ ਦੇ ਸਹਿਯੋਗ ਨਾਲ ਇਮਾਰਤਾਂ ਕਾਇਮ ਕੀਤੀਆਂ, ਸਹੂਲਤਾਂ ਬਣਾਈਆਂ। ਉੱਥੇ ਆਪਾਂ ਸਿੱਖ ਜਗ ਦੇ ਉਹਨਾਂ ਮਹਾਨ ਮਹਾਂਪੁਰਸ਼ ਸੰਤ ਬਾਬਾ ਈਸ਼ਰ ਸਿੰਘ ਜੀ ਰਾੜਾ ਸਾਹਿਬ ਵਾਲੇ ਮਹਾਂਪੁਰਸ਼ਾਂ ਦੀ ਸਾਲਾਨਾ ਯਾਦ ਔਰ ਸੰਤ ਬਾਬਾ ਆਨੰਦ ਸਿੰਘ ਜੀ ਕਲੇਰਾਂ ਵਾਲੇ ਮਹਾਂਪੁਰਸ਼ਾਂ ਦੀ ਯਾਦ, ਇਸ ਦੇ ਨਾਲ ਹੀ ਸਮਾਗਮ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਨੂੰ ਸਮਰਪਿਤ, ਜੋ ਅੱਗੇ ਉਹ ਪਵਿੱਤਰ ਦਿਹਾੜਾ ਆ ਰਿਹਾ ਹੈ, ਉਸ ਦਿਹਾੜੇ ਦੀ ਯਾਦ 1661 ਬਿਕਰਮੀ ਸੰਮਤ ਭਾਦਰੋਂ ਸੁਦੀ ਏਕਮ ਦੇ ਪਾਵਨ ਦਿਹਾੜੇ ਦੀ ਯਾਦ ਮਨਾਉਣ ਵਾਸਤੇ ਕਈਆਂ ਦਿਨਾਂ ਤੋਂ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸੰਪਾਦਨਾ ਕਿਵੇਂ ਹੋਈ ਹੈ, ਕੀ ਕਾਰਨ ਸਨ, ਗੁਰੂ ਸਾਹਿਬ ਜੀ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਜੋ ਨਿਰਮਾਣ ਕੀਤਾ, ਉਸ ਦੀ ਮੁੱਢਲੀ ਕਥਾ ਆਪ ਜੀ ਗੁਰੂ ਨਾਨਕ ਤੋਂ ਲੈ ਕੇ ਜਿਵੇਂ ਇਸ ਬਾਣੀ ਦਾ ਉਚਾਰਨ ਹੋਇਆ, ਉਚਾਰਨ ਕਰਨ ਦੇ ਵਿੱਚ ਵੀ ਤਿੰਨ ਭੇਦ ਮੰਨੇ ਹੈ ਵਿਦਵਾਨਾਂ ਨੇ, ਖੋਜੀਆਂ ਨੇ, ਕਿ ਇੱਕ ਤਾਂ ਗੁਰੂ ਸਾਹਿਬ ਜੀ ਨੂੰ ਜਦੋਂ ਕੋਈ ਸਿੱਧ ਨਾਥ ਯੋਗੀ ਜਾਂ ਜਗਿਆਸੂ ਅਤੇ ਕੋਈ ਪ੍ਰਸ਼ਨ ਕਰਦਾ ਸੀ ਜਗਿਆਸਾ ਵਿੱਚ ਸ਼ਰਧਾ ਦੇ ਨਾਲ, ਅਤੇ ਕੋਈ ਬਹਿਸ ਵੀ ਕਰਦਾ ਸੀ, ਉਹਦੇ 'ਚ ਵੀ ਸਤਿਗੁਰਾਂ ਨੇ ਅਗੰਮੀ ਬਾਣੀ ਦਾ ਉਚਾਰਨ ਕੀਤਾ। ਇਸ ਪ੍ਰਕਾਰ ਵੀ ਬਾਣੀ ਦਾ ਪ੍ਰਗਟ ਹੋਣਾ ਇਤਿਹਾਸਕ ਪ੍ਰਮਾਣ ਜਿਹੜੇ ਨੇ ਉਹ ਐਸਾ ਕਥਨ ਕਰਦੇ ਆ। ਦੂਸਰਾ ਪ੍ਰਮਾਣ ਇਹ, ਸਤਿਗੁਰੂ ਮਹਾਰਾਜ ਸਾਹਿਬ ਜੀ ਨੂੰ ਇੱਕ ਪੱਖ ਤਾਂ ਸੀ ਉਹਨਾਂ ਲੋਕਾਂ ਦਾ ਜਿਵੇਂ ਸਿੱਧ ਗੋਸ਼ਟਨਾਮੇ ਬਾਣੀਆਂ ਗੋਸ਼ਟਾਂ ਹੋਈਆਂ, ਇੱਕ ਹੈ ਪ੍ਰੇਮੀਆਂ ਦੇ ਸ਼ਰਧਾ ਵਿੱਚ ਆ ਕੇ ਜਗਿਆਸਾ ਭਾਵ ਦੇ ਵਿੱਚ ਪ੍ਰਸ਼ਨ ਕੀਤੇ ਹੋਏ, ਉਹ ਸਿੱਖ ਦਾ ਭਾਵੇਂ ਨਾਂ ਨਹੀਂ ਲਿਖਿਆ ਫਿਰ ਵੀ ਇਸ ਅਗੰਮੀ ਬਾਣੀ ਦੁਆਰਾ ਸਤਿਗੁਰੂ ਉੱਤਰ ਦਿੰਦੇ ਸੀ। ਅਤੇ ਬਹੁਤੇ ਤਰ ਜਦੋਂ ਆਪ ਜੀ ਰੱਬੀ ਰੰਗ ਵਿੱਚ, ਅਤੇ ਉਸ ਦਾ ਵੀ ਇਹ ਸਬੂਤ ਹੈ ਵੀ ਮਹਾਰਾਜ ਕਹਿੰਦੇ ਮਰਦਾਨਿਆਂ ਦਾ ਵਾਪਸ ਸੁਰ ਕਰ ਬਾਣੀ ਆਈ, ਸਤਿਗੁਰੂ ਮਹਾਰਾਜ ਸਾਹਿਬ ਜੀ ਦੀ ਇਹ ਬਾਣੀ ਅਕਾਲ ਪੁਰਖ ਦਾ ਸਾਕਸ਼ਾਤ ਸਰੂਪ ਹੈ, ਬਹੁਬਹੁ ਬਾਣੀ ਨਿਰੰਕਾਰ ਹੈ। ਫਿਰ ਜੇ ਪਰਮੇਸ਼ੁਰ ਨਿਰ ਆਕਾਰ ਹੈ, ਗੁਰਬਾਣੀ ਦਾ ਆਕਾਰ ਕਿਉਂ ਦਿਸਦਾ? ਅਸਲ ਵਿੱਚ ਬਾਣੀ ਦਾ ਵੀ ਕੋਈ ਆਕਾਰ ਨਹੀਂ। ਇਹਨੂੰ ਬਰੀਕ ਅੱਖਾਂ ਨਾਲ ਦੇਖੋ, ਬਾਣੀ ਬਿਲਕੁਲ ਉਸੇ ਤਰ੍ਹਾਂ ਨਿਰਾਕਾਰ ਹੈ ਜੈਸਾ ਨਿਰੰਕਾਰ ਆਪ ਹੈ। ਜਿਵੇਂ ਸੂਰਜ ਦੀਆਂ ਕਿਰਨਾਂ ਦਾ ਸੂਰਜ ਦੇ ਨਾਲ ਅਟੁੱਟ ਸੰਬੰਧ ਹੈ, ਅਤੇ ਬਾਣੀ ਦਾ ਨਿਰੰਕਾਰ ਦੇ ਨਾਲ ਇਹੋ ਜਿਹਾ ਹੀ ਰਿਸ਼ਤਾ ਹੈ, ਅਲੱਗ ਨਹੀਂ ਹੈ, ਉਸੇ ਦਾ ਸਵਰੂਪ ਹੈ। ਇਹ ਪਰਮੇਸ਼ੁਰ ਨਿਰਾਕਾਰ ਹੈ, ਬਾਣੀ ਵੀ ਨਿਰਾਕਾਰ ਹੈ, ਅਤੇ ਜੋ ਆਕਾਰ ਸਾਨੂੰ ਦਿਸਦਾ ਉਹਦੇ ਬਾਰੇ ਤਨਕ ਵਿਚਾਰ ਇਹ ਹੈ ਕਿ ਜਦੋਂ ਇਹ ਬਾਣੀ ਨਿਰੰਕਾਰ ਦੇ ਦੇਸ਼ ਤੋਂ ਦੇਸ਼ ਕਹਿਣਾ ਬਣਦਾ ਸਮਝਣ ਵਾਸਤੇ, ਉਹ ਦੇਸ਼ ਕਾਲ ਵਸਤੂ ਪ੍ਰਸ਼ੇਦ ਰਹਿਤ ਹੈ ਵੈਸੇ ਵਾਹਿਗੁਰੂ। ਦੇਸ਼ ਦੀ ਵੰਡ 'ਚ ਨਹੀਂ, ਕਾਲ ਦੀ ਵੰਡ 'ਚ ਨਹੀਂ, ਵਸਤੂ ਦੀ ਵੰਡ 'ਚ ਨਹੀਂ। ਸਮਝਣ ਸਮਝਾਉਣ ਵਾਸਤੇ ਨਿਰਗੁਣ ਸਰਗੁਣ ਦੋ ਵਸਤੂਆਂ ਕਲਪੀਆਂ ਹੋਈਆਂ, ਨਿਰਗੁਣ ਆਪ ਸਰਗੁਣ ਦੀ ਬਾਣੀ ਦੇ ਅਨੁਸਾਰ ਹੈ। ਅਤੇ ਸਤਿਗੁਰੂ ਜੀ ਦੀ ਇਸ ਅਗੰਮੀ ਗੁਰਬਾਣੀ ਦੀ ਕੋਈ ਵੀ ਵਿਚਾਰ ਅੱਗੇ ਤੋਰਨ ਤੋਂ ਪਹਿਲਾਂ ਜੀ ਕਰਦਾ ਕਿ ਇਹਨਾਂ ਗੁਰਮੁਖਾਂ ਦਾ ਭਾਈ ਅਮਰਜੀਤ ਸਿੰਘ ਜੀ, ਇਹਨਾਂ ਦੇ ਭਰਾਤਾ, ਇਸ ਜੋੜੀ ਨੇ ਇਹ ਜੋ ਸੰਗੀਤ ਕਲਾ ਦੇ ਜੌਹਰ ਦਿਖਾਇਆ ਹੈ, ਔਰ ਇਹਨਾਂ ਨੇ ਬੜੇ ਬੜੇ ਰਾਗੀਆਂ ਦੇ ਵਿੱਚ ਅਵਾਰਡ ਜਿੱਤਿਆ ਹੈ, ਵੀ ਉੱਥੇ ਇੱਕ ਸੰਤ ਸਮਾਜ ਦਾ ਨਾਂ ਉੱਚਾ ਕੀਤਾ ਹੈ, ਵੀ ਜਿਹੜੇ ਤੁਸੀਂ ਕਹਿੰਦੇ ਪੁੱਠੀਆਂ ਪੱਗਾਂ ਵਾਲੇ ਜਾਂ ਹੋਰ ਕਈ ਤਰ੍ਹਾਂ ਦੇ ਨਾਮਾਂ ਦੇ ਨਾਲ ਕਹਿੰਦੇ ਹਨ, ਇਹ ਉੱਥੇ ਝੰਡਾ ਗੱਡ ਦਿੱਤਾ ਇਹਨਾਂ ਨੇ ਵੀ ਐਡੇ ਐਡੇ ਰਾਗੀ ਵੀ ਇਸ ਬਾਣੇ ਦੇ ਵਿੱਚ ਹੈ। ਸ਼ਬਦ ਨਹੀਂ ਜਿਹਨਾਂ ਦੇ ਨਾਲ ਇਹਨਾਂ ਦੀ ਸ਼ਲਾਘਾ ਕੀਤੀ, ਬਹੁਤ ਮਹਾਨ ਕਿਰਪਾ ਹੈ ਦੋਨਾਂ ਹੀ ਭਰਾਵਾਂ 'ਤੇ। ਪਰ ਭਾਈ ਸਾਹਿਬ ਜੀ ਬਹੁਤ ਵੱਡੀ ਮਿਹਨਤ ਹੈ, ਜਿਸ ਪ੍ਰਕਾਰ ਗਲਾ ਮੁੜਦਾ ਸੁਰਾਂ 'ਤੇ, ਜਿਵੇਂ ਗਲੇ ਦੇ ਵਿੱਚੋਂ ਅੱਖਰ ਨਿਕਲਦੇ ਆ ਹਰਫ, ਇਹ ਛੋਟੀ ਜਿਹੀ ਬਾਤ ਨਹੀਂ, ਬਹੁਤ ਵੱਡੀ ਮਿਹਨਤ ਦਾ ਸਬੂਤ ਹੈ ਇਹ। ਬਹੁਤ ਧੰਨਵਾਦ ਭਾਈ ਸਾਹਿਬ ਦਾ, ਜੋ ਅੰਮ੍ਰਿਤ ਵਚਨ ਰਾਗ ਦੇ ਵਿੱਚ ਆਪ ਜੀ ਨੇ ਸੰਗਤਾਂ ਨੂੰ ਨਿਹਾਲ ਕੀਤਾ। ਅਤੇ ਆਓ ਖਿਆਲ ਉੱਥੇ ਜੋੜੋ ਵੀ ਨਿਰੰਕਾਰ ਦਾ ਅਰਥ ਹੀ ਹੈ ਨਿਰਆਕਾਰ, ਜਿਹਦਾ ਆਕਾਰ ਕੋਈ। ਅਤੇ ਸ਼ੰਕਾਵਾਦੀ ਕਹਿੰਦਾ ਵੀ ਤੁਸੀਂ ਬਾਣੀ ਨੂੰ ਨਿਰੰਕਾਰ ਦਾ ਸਰੂਪ ਕਹਿੰਦੇ ਹੋ, ਬਾਣੀ ਦਾ ਤਾਂ ਆਕਾਰ ਹੈ, ਇਸ ਲਈ ਇਹ ਬਾਤ ਸਮਝਣ ਦੀ ਲੋੜ ਹੈ। ਜਿਵੇਂ ਪਰਮੇਸ਼ੁਰ ਦਾ ਕੋਈ ਆਕਾਰ ਨਹੀਂ, ਬਾਣੀ ਦਾ ਵੀ ਕੋਈ ਆਕਾਰ। ਬਾਣੀ ਕੀ ਹੈ? ਗਿਆਨ ਸਰੂਪ। ਗਿਆਨ ਕੀ ਹੈ? ਚਾਨਣਾ ਸਰੂਪ। ਅਤੇ ਉਹ ਚਾਨਣਾ ਜਿਹਦੀ ਇੱਕ ਨਿਰਾਕਾਰ ਦੇ ਚੋਂ ਕੇਵਲ ਧੁਨ ਹੈ, ਧੁਨ ਦਾ ਕੋਈ ਆਕਾਰ ਨਹੀਂ ਹੁੰਦਾ, ਅਤੇ ਉਹ ਰੱਬੀ ਗਿਆਨ, ਆਪਣੇ ਆਪ ਦਾ ਆਪ ਗਿਆਨ ਕਰਾਉਣ ਵਾਲੀ ਸ਼ਕਤੀ ਨਿਰੰਕਾਰ ਦੀ, ਜਿਹੜਾ ਉਹਦੇ ਸਰੂਪ ਦਾ ਗਿਆਨ ਕਰਾਵੇ, ਉਹਦੇ ਸਰੂਪ ਨੂੰ ਜਣਾਵੇ ਔਰ ਉਹਦੇ ਨਾਲ ਜੁੜਿਆ ਵੀ ਹੋਵੇ, ਉਸ ਨੂੰ ਅਸੀਂ ਬਾਣੀ ਕਹਿੰਦੇ। ਅਤੇ ਜਦੋਂ ਸੰਸਾਰ ਨੂੰ ਆਪਣੇ ਸਰੂਪ ਦਾ ਗਿਆਨ ਕਰਾਉਣ ਵਾਸਤੇ ਉਸ ਨਿਰੰਕਾਰ ਦੇ ਸਰੂਪ ਦੇ ਵਿੱਚੋਂ ਧੁਨ ਉੱਠੀ, ਅਤੇ ਉਸ ਧੁਨ ਨੂੰ ਅੱਗੇ ਉਜਾਗਰ ਕਰਨ ਵਾਸਤੇ ਸਰਗੁਣ ਸਰੂਪ ਧਾਰਨ ਕਰ ਲਿਆ ਗੁਰੂ ਨਾਨਕ ਦਾ, ਅਨਕੰਗ ਨ ਬਿਦਤੇ ਜਸ ਮਨਸਾ ਸਾ ਨਾਨਕਾ, ਅਨਕ ਰਹਿਤ ਪਰਮਾਤਮ ਜੋਈ ਨਾਨਕ ਨਾਮ ਕਹਾਵੈ ਸੋਈ। ਗੁਰੂ ਨਾਨਕ ਦੇ ਅਨੁਭਵ ਦੇ ਵਿੱਚ ਉਸ ਅਗੰਮੀ ਦੇਸ਼ ਤੋਂ, ਕਿਉਂਕਿ ਪਰਮੇਸ਼ੁਰ ਵੀ ਆਪ ਹੈ, ਉਹ ਗੁਰ ਪਰਮੇਸ਼ੁਰ ਹੈ ਜਾਂ ਪਾਰਬ੍ਰਹਮ ਪਰਮੇਸ਼ੁਰ ਹੈ, ਦੋਨੇ ਸਰੂਪ ਆਪਣੇ ਨੇ ਉਹਦੇ ਸਾਡੇ ਸਮਝਣ ਵਾਸਤੇ। ਫਿਰ ਗੁਰੂ ਸਾਹਿਬ ਨੇ ਸੋਚਿਆ ਵੀ ਇਹ ਨਿਰੰਕਾਰ ਦੇ ਸੂਖਮ ਸਰੂਪ ਨੂੰ, ਇਸ ਦੇ ਦਰਸ਼ਨ ਕਰਨ ਵਾਸਤੇ ਇੱਕ ਭਾਸ਼ਾ ਦੀ ਪੈਸ਼ਾਕ ਗੁਰੂ ਸਾਹਿਬ ਜੀ ਨੇ ਤਿਆਰ ਕੀਤੀ, ਜਿਸ ਨੂੰ ਗੁਰੂ ਦੇ ਮੁੱਖ ਤੋਂ ਉਚਾਰਨ ਕੀਤੀ ਹੋਈ ਭਾਸ਼ਾ, ਗੁਰ ਜਮਾ ਮੁਖੀ, ਗੁਰੂ ਦੇ ਮੁੱਖ ਤੋਂ ਉਚਾਰਨ ਕੀਤੀ ਗੁਰਮੁਖੀ। ਪੰਜਾਬੀ ਅੱਖਰ ਪਹਿਲਾਂ ਹੈਗੇ ਸੀ ਭਾਵੇਂ, ਅਤੇ ਗੁਰੂ ਸਾਹਿਬ ਨੇ ਉਹਨਾਂ ਪੰਜਾਬੀ ਦੇ ਅੱਖਰਾਂ ਦਾ ਸਰੂਪ ਸੁਧਾਰ ਕੇ ਆਪਣੀ ਲਿਪੀ ਤਿਆਰ ਕੀਤੀ ਗੁਰਮੁਖੀ। ਗੁਰ ਜਮਾ ਮੁਖੀ ਗੁਰਮੁਖੀ ਕਹਿੰਦੇ ਨੇ, ਜਿਹੜੇ ਗੁਰਮੁਖੀ ਅੱਖਰ ਨੇ, ਇਹ ਉਸ ਬਾਣੀ ਦਾ ਪਛਾਕਾ ਹੈ, ਬਾਣੀ ਦਾ ਜਿਸਮ ਹੈ। ਜਿਵੇਂ ਮਨੁੱਖ ਦੇ ਜਿਸਮ ਵਿੱਚ ਆਤਮਾ ਹੈ, ਆਤਮਾ ਤਾਂ ਨਹੀਂ ਦਿਸਦੀ, ਜਿਸਮ ਦਿਸਦਾ ਹੈ। ਜੇ ਕੋਈ ਜਿਸਮ ਨੂੰ ਕਹੇ ਵੀ ਇਹ ਆਤਮਾ ਹੈ, ਐਸਾ ਨਹੀਂ ਹੈ, ਉਹ ਅਣਜਾਣਪਣਾ ਸਿੱਧ ਹੋਏਗਾ। ਜਿਸਮ ਦੇ ਵਿੱਚ ਆਤਮਾ ਹੈ, ਅੱਖਾਂ ਦੇ ਵਿੱਚ ਹੈ ਉਹ ਅਸਲ ਸਰੂਪ ਗੁਰਬਾਣੀ ਦਾ। ਪਰ ਜਿਹੜਾ ਗੁਰਬਾਣੀ ਦਾ ਜਿਸਮ ਹੈ ਇਹਦਾ ਸਤਿਕਾਰ ਹੋਣਾ ਇੱਕ ਰੱਬੀ ਮਰਜ਼ਾ, ਇਸ ਕਰਕੇ ਅੱਖਰਾਂ ਦਾ ਸਤਿਕਾਰ। ਉਹਨਾਂ ਅੱਖਰਾਂ ਦੇ ਉੱਤੇ ਫਿਰ ਵਸਤਰਾਂ ਦਾ, ਜਿਵੇਂ ਜੈਸੇ ਕਿ ਰੁਮਾਲੇ ਨ, ਪਲਕਾਂ ਨ, ਚੰਦੋਆ ਤਾਣਿਆਂ, ਸਾਰੀਆਂ ਜਿਹੜੀਆਂ ਚੀਜ਼ਾਂ ਨੇ ਉਹਨਾਂ ਨੂੰ ਵੀ ਅਸੀਂ ਸੰਕੋਚ ਕਰਦੇ ਹਾਂ ਕਿਤੇ ਪੈਰ ਨਾ ਲੱਗ ਜਾਏ। ਗੁਰੂ ਸਾਹਿਬ ਦੇ ਨਾਲ ਸੰਬੰਧ ਹੋ ਗਿਆ ਨਾ। ਨਿਰੰਕਾਰ ਦਾ ਹੈ ਸਰੂਪ ਉਹੀ, ਕਿਉਂਕਿ ਗਿਆਨ ਦੀ ਵੀ ਕੋਈ ਸ਼ਕਲ ਨਹੀਂ, ਗਿਆਨ ਦੀ ਵੀ ਕੋਈ ਅਸਥੂਲਪਣਾ ਨਹੀਂ ਹੈ। ਗਿਆਨ ਵੀ ਸੂਖਮ ਹੈ, ਨਿਰੰਕਾਰ ਵੀ ਸੂਖਮ ਹੈ, ਇਸ ਕਰਕੇ ਬਾਣੀ ਹੈ ਗਿਆਨ ਸਰੂਪ। ਅਤੇ ਗੁਰੂ ਸਾਹਿਬ ਨੇ ਇਸ ਨੂੰ ਅੱਖਰਾਂ ਦਾ ਜਾਮਾ ਪਹਿਨਾ ਕੇ ਸੰਸਾਰ ਦੇ ਵਿੱਚ ਸੰਸਾਰ ਦੇ ਭਲੇ ਵਾਸਤੇ ਸੰਸਾਰ ਨੂੰ ਅੱਖਰਾਂ ਦੁਆਰਾ ਗੁਰਬਾਣੀ ਦੇ ਦਰਸ਼ਨ ਹੋਣ। ਇਸ ਕਰਕੇ ਜੇ ਜਿਸਮ ਤੋਂ ਆਤਮਾ ਕੱਢ ਦਈਏ ਬਾਕੀ ਮੁਰਦਾ ਹੁੰਦਾ। ਜਿਹਨਾਂ ਅੱਖਰਾਂ ਦੇ ਵਿੱਚ ਗਿਆਨ ਨਹੀਂ, ਅੱਖਰ ਭਾਵੇਂ ਗੁਰਮੁਖੀ ਦੇ ਹੋਣ, ਜਿਹਨਾਂ ਦੇ ਵਿੱਚ ਗਿਆਨ ਨਹੀਂ ਹੈ ਉਹਨਾਂ 'ਚ ਆਤਮਾ ਨਹੀਂ, ਉਹ ਤਾਂ ਮ੍ਰਿਤਕ ਹੈ। ਇਹ ਅੱਖਰ ਅੱਖਰ ਸਾਰਾ ਨਿਰੰਕਾਰ ਦਾ ਸਰੂਪ ਇਸ ਕਰਕੇ ਹੈ, ਇਹਦੇ 'ਚ ਅੱਖਰ ਅੱਖਰ ਵਿੱਚ ਗਿਆਨ ਹੈ। ਜਿਵੇਂ ਦੁੱਧ ਦੀ ਹਰ ਬੂੰਦ ਵਿੱਚ ਘੀ ਦੀ ਮਾਤਰਾ ਹੈ, ਲੱਕੜਾਂ 'ਚ, ਤੀਲੇ 'ਚ, ਨਿੱਕੇ ਜਿਹੇ 'ਚ ਵੀ ਅਗਨੀ ਹੈ, ਇਸੇ ਤਰ੍ਹਾਂ ਸਗਲ ਬਨਸਪਤ ਮਹਿ ਬੇਸੰਤਰ ਸਗਲ ਦੁੱਧ ਮੈਂ ਕੀ ਆ। ਤੋ ਸਤਿਗੁਰੂ ਮਹਾਰਾਜ ਸਾਹਿਬ ਜੀ ਨੇ, ਆਪਾਂ ਇਹ ਕਥਾ ਇੱਥੇ ਤੱਕ ਲਾਇਆ ਆਏ ਸੀ, ਇਹ ਚੌਥੇ ਪਾਤਸ਼ਾਹ ਤੱਕ ਬਾਣੀ ਦਾ ਗੁਰੂ ਅਮਰਦਾਸ ਮਹਾਰਾਜ ਦੇ ਪੋਤਰੇ ਸੰਸ ਰਾਮ ਜੀ ਨੂੰ ਡਿਊਟੀ ਲੱਗੀ ਅਤੇ ਗੁਰੂ ਸਾਹਿਬ ਜੀ ਨੇ ਜੋ ਬਚਨ ਕੀਤੇ ਉਹ ਆਪ ਜੀ ਪਿੱਛੇ ਸੁਣ ਚੁੱਕੇ ਹੋ ਕਿ ਪੁੱਤਰ ਤੂੰ ਮੇਰੇ ਆਖੇ ਲੱਗ ਕੇ ਗੁਰੂ ਰਾਮਦਾਸ ਨੂੰ ਮੱਥਾ ਨਹੀਂ ਟੇਕਿਆ, ਨਿਰਾਦਰ ਕੀਤਾ, ਇਹਦਾ ਫਲ ਤੈਨੂੰ ਇਹ ਮਿਲੇਗਾ ਜਿਵੇਂ ਈਰਖਾ ਵਿੱਚ ਤਪ ਰਿਹਾ ਰਾਤ ਦਿਨ ਤਪਦਾ ਰਹੇਗਾ। ਜਦੋਂ ਸ਼ਰਨਾਗਤ ਹੋਏ ਤਾਂ ਬਚਨ ਹੋਇਆ ਕਿ ਹੁਣ ਤੂੰ ਪਸ਼ਚਾਤਾਪ ਕਰਕੇ ਆ ਗਿਆ ਅਤੇ ਹੁਣ ਮੱਥਾ ਟੇਕੇ ਦਾ ਕੋਈ ਫਾਇਦਾ ਨਹੀਂ, ਤੀਰ ਕਮਾਨੋਂ ਨਿਕਲ ਗਿਆ, ਹੁਣ ਸਮਾਂ ਫਿਰ ਆਏਗਾ ਇੱਕ ਵਾਰ ਜ਼ਿੰਦਗੀ, ਉਦੋਂ ਸੰਭਾਲ ਲਈ। ਕਿਹਾ ਜੀ ਦੱਸੋ। ਕਹਿਣ ਲੱਗੇ ਹੁਣ ਇਹ ਬਾਣੀ ਦੀ ਇਕੱਤਰਤਾ ਤੇਰੇ ਪੁੱਤਰ ਦੁਆਰਾ ਜਿਹੜੀ ਅੱਗੇ ਸੰਭਾਲ ਹੋਊਗੀ, ਪੋਥੀਆਂ ਇਹ ਤੇਰੇ ਕੋਲ ਰਹਿਣਗੀਆਂ। ਪੰਜਵੇਂ ਜਾਮੇ ਵਿੱਚ ਇਹ ਡਿਊਟੀ ਹੈ ਦਰਗਾਹੇ ਅਤੇ ਇਸ ਬਾਣੀ ਨੂੰ ਇੱਕ ਗੁਰੂ ਰੂਪ ਗ੍ਰੰਥ ਦਾ ਨਾਂ, ਪੋਥੀ ਪਰਮੇਸ਼ਰ ਦਾ ਥਾਨ ਉਸ ਵੇਲੇ ਲੋੜ ਪੈਣੀ ਹੈ ਅਤੇ ਗੁਰੂ ਨੂੰ ਪੰਜਵੇਂ ਜਾਮੇ 'ਚ ਅਤੇ ਇਸ ਪੋਥੀਆਂ ਦੇ ਬਹਾਨੇ ਤੈਨੂੰ ਦਰਸ਼ਨ ਹੋਣਗੇ। ਫਿਰ ਤੂੰ ਜਦੋਂ ਉਹਨਾਂ ਦੇ ਚਰਨਾਂ 'ਤੇ ਮੱਥਾ ਟੇਕੇਗਾ, ਇਹ ਧਿਆਨ ਰੱਖੀ ਵੀ ਰਿਸ਼ਤੇਦਾਰੀ 'ਚ ਸਿੱਧੇ ਤੌਰ 'ਤੇ ਤੇਰਾ ਭਾਣ ਜਾ ਪੁੱਤਾਂ ਵਰਗਾ ਹੁੰਦਾ। ਜੇ ਤੈਨੂੰ ਹੰਕਾਰ ਹੋਇਆ ਵੀ ਮੈਂ ਇਹਨਾਂ ਦੇ ਪੈਰ ਨਹੀਂ ਛੂਹਣੇ, ਤਾਂ ਫਿਰ ਤੇਰੇ ਪੱਲੇ ਕੁਛ ਨਹੀਂ ਪਿਆ। ਹੁਣ ਤੈਨੂੰ ਇੰਨਾ ਨੀਵਾਂ ਹੋਣਾ ਪੈਣਾ ਵੀ ਪੁੱਤਰ ਵਾਲੇ ਰਿਸ਼ਤੇ 'ਚ ਭਾਣਜੇ ਦੇ ਪੈਰੀਂ ਹੱਥ ਲਾਉਣੇ ਪਏ, ਕਿਉਂਕਿ ਗੁਰੂ ਨਾਨਕ ਦਾ ਸਰੂਪ ਹੈ। ਇਹ ਭਵਿੱਖਿਆ ਦੇ ਬਚਨ ਮਹਾਰਾਜ ਨੇ ਕੀਤੇ। ਸਤਿਗੁਰੂ ਕੋਈ ਕਰ ਵਖੀਲੀ ਨਿਵੇ ਨਾਹੀਂ, ਉਹ ਵਖੀਲੀ ਕਰਕੇ ਜਿਹੜਾ ਨਿਵੇ ਨੂੰ ਬਾਬਾ ਮੋਹਨ ਜੀ ਸਨ। ਫਿਰ ਸਤਿਗੁਰੂ ਆਣ ਨਿਭਾਇਆ, ਸਤਿਗੁਰੂ ਨੇ ਕਿਸ ਤਰ੍ਹਾਂ ਨਿਭਾਇਆ ਹੈ ਅਤੇ ਇਸ ਤੋਂ ਆਪਾਂ ਹੁਣ ਅੱਗੇ ਚੱਲਦੇ ਹਾਂ। ਸ਼੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਨੂੰ ਸਿੱਖਾਂ ਨੇ ਧਿਆਨ ਵਿੱਚ ਲਿਆਂਦਾ ਸੱਚੇ ਪਾਤਸ਼ਾਹ, ਉਹੀ ਬਾਤ ਜਿਹੜੀ ਥੋੜ੍ਹੀ ਜਿਹੀ ਤਨਕ ਮਾਤਰ ਗਈ ਸੀ, ਇਹ ਬੜਾ ਅਨਰਥ ਹੋਣ ਲੱਗ ਗਿਆ ਹੈ। ਪਿਰਥੀ ਚੰਦ ਵਰਗੇ ਕਈ ਹੋਰ ਉੱਠ ਖੜੇ ਜਿਹੜੇ ਕਵਿਤਾ ਬਣਾਉਂਦੇ ਨੇ ਪਿੱਛੇ ਨਾਮ ਨਾਨਕ ਦਾ ਲਿਖਦੇ ਹੈ, ਪਤਾ ਹੀ ਨਹੀਂ ਚੱਲਣਾ ਬਾਣੀ ਗੁਰੂ ਸਾਹਿਬਾਨਾਂ ਦੀ ਕਿਹੜੀ ਹੈ, ਲੋਕਾਂ ਨੇ ਤਾਂ ਕਵਿਤਾ 'ਚ ਰਲ ਦੇਣੀ ਬਾਣੀ। ਮਹਾਰਾਜ ਸਾਹਿਬ ਜੀ ਨੇ ਇਸ ਬਾਣੀ ਨੂੰ, ਇਸ ਬਾਣੀ ਦੀ ਨਿਰੋਲਤਾ, ਇਸ ਬਾਣੀ ਦੇ ਵਿੱਚ ਕੋਈ ਰਲਗੜ ਨਾ ਹੋ ਜਾਵੇ, ਅਤੇ ਪਹਿਲਾ ਕਾਰਨ ਇਹ ਸੀ ਗੁਰੂ ਗ੍ਰੰਥ ਸਾਹਿਬ ਦੀ ਸੰਪਾਦਨਾ ਦਾ ਕਿ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੇ ਅੰਦਰ, ਗੁਰੂਆਂ ਦੀ ਬਾਣੀ ਦੇ ਅੰਦਰ ਅਤੇ ਕੋਈ ਕਿਸੇ ਪ੍ਰਕਾਰ ਦੀ ਰਲਗੜ ਨਾ ਹੋ ਜਾਏ, ਨਿਰੋਲ ਰਹਿ ਜਾਏ ਬਾਣੀ ਦਾ ਪੱਖ। ਇਹ ਨਿਰਮਲ ਅੰਮ੍ਰਿਤ ਜਲ ਦਾ ਸੋਮਾ, ਇਹਦੇ 'ਚ ਕੋਈ ਗੰਦਾ ਪਾਣੀ ਸੱਜੇ ਖੱਬੇ ਤੋਂ ਆ ਕੇ ਵਿੱਚ ਮਿਲ ਨਾ ਜਾਏ, ਸਿੱਖਾਂ ਨੂੰ ਭੁਲੇਖਾ ਨਾ ਲੱਗ ਜਾਏ। ਇੱਕ ਕਾਰਨ ਇਹ, ਅਤੇ ਦੂਸਰਾ ਕਾਰਨ, ਸਤਿਗੁਰੂ ਮਹਾਰਾਜ ਸਾਹਿਬ ਨੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸੰਪਾਦਨਾ ਦਾ, ਕਿ ਇਹ ਖਜ਼ਾਨਾ ਹੈ, ਔਰ ਆਪਣਿਆਂ ਸ਼ਬਦਾਂ ਵਿੱਚ ਕਿਹਾ ਕਿ ਇਹ ਮੇਰੇ ਮਾਤਾ ਪਿਤਾ ਦਾ, ਮੇਰੇ ਪਿਤਾ ਪਿਤਾਮਾ ਦਾ ਖਜ਼ਾਨਾ ਹੈ। ਜੈਸਾ ਕਿ ਉਹ ਸ਼ਬਦ ਹੈ, ਪਿਓ ਦਾਦੇ ਕਾ ਖੋਲ ਡਿੱਠਾ ਖਜ਼ਾਨਾ, ਜਦੋਂ 68 ਘਰ ਅਤੇ ਪੋਥੀਆਂ ਪ੍ਰਕਾਸ਼ ਕਰਕੇ ਗਏ ਤਾਂ ਮੇਰੇ ਮਨ ਭਇਆ ਨਦਾਨਾ। ਇਹਦੇ 'ਚ ਕੀ ਹੈ, ਰਤਨ ਲਾਲ ਜਾ ਕਾ ਕਸ਼ੂ ਨਾ ਮੋਲ, ਭਰੇ ਭੰਡਾਰ ਅਖੂਟ ਅਤੋਲ। ਇਹਦੇ ਵਿੱਚ ਗੁਰੂ ਸਾਹਿਬ ਨੇ ਦੇਖਿਆ ਵੀ ਵੱਡੇ ਗੁਰੂਆਂ ਦੀ ਬਾਣੀ ਦੇ ਅੰਦਰ ਜਿਹੜੇ ਵੈਰਾਗਮਈ ਬਚਨ, ਇਹ ਰਤਨ ਹਨ। ਗੁਰ ਕਾ ਸ਼ਬਦ ਰਤਨ ਹੈ, ਔਰ ਜਿਹੜੇ ਨਾਮ ਸੰਬੰਧੀ ਬਚਨ, ਹੀਰੇ ਜਿੱਤ ਜੜਾਓ, ਉਹ ਹੀਰੇ ਜੜੇ ਹੋਏ ਨੇ, ਕਬੀਰ ਹਰ ਹੀਰਾ ਜਨ ਜੌਹਰੀ। ਜਿਹੜੇ ਭਗਤੀ ਸੰਬੰਧੀ ਬਚਨ, ਇਹ ਮਣੀਆਂ ਹਨ, ਔਰ ਜਿਹੜੇ ਗਿਆਨ ਸੰਬੰਧੀ ਬਚਨ ਹਨ, ਇਹ ਜਵਾਹਰ ਹਨ। ਜਿਹੜੇ ਸ਼ੁੱਧਤਾ ਦੇ ਬਚਨ ਹਨ, ਭਰੀਐ ਮਤ ਪਾਪਾਂ ਕੈ ਸੰਗ ਹੋ ਧੋਪੈ ਨਾਵਾਂ ਕੈ ਰੰਗ, ਅਤੇ ਇਹ ਮੋਤੀ ਹਨ ਬੜਮੁੱਲੇ। ਔਰ ਇਸ ਪ੍ਰਕਾਰ ਜਿਹੜੇ ਬਾਣੀ ਦੇ ਵਿੱਚ ਬੜਮੁੱਲੇ ਹੀਰੇ ਪੰਨੇ ਆਦਿ ਪਏ ਹੈ, ਵੀ ਇਹ ਜਿਹੜੇ ਕੀਮਤੀ ਖਜ਼ਾਨਾ ਹੈ ਪਿਤਾ ਪਿਤਾਮਾ ਦਾ, ਇਹ ਖਜ਼ਾਨਾ ਲੁੱਟਿਆ ਨਾ ਜਾਏ। ਇਸ ਖਜ਼ਾਨੇ ਦੀ ਸੰਭਾਲ, ਇੱਕ ਤਾਂ ਹੋ ਗਿਆ ਨਾ, ਇੱਕ ਤਾਂ ਹੁੰਦਾ ਵੀ ਖਜ਼ਾਨਾ ਤਾਂ ਹੈ ਵਿੱਚ ਰਲਗੜ ਨਾ ਹੋ ਜਾਏ, ਦੂਸਰਾ ਇਹ ਜਿਉਂ ਦਾ ਤਿਉਂ ਦਾ ਸਰੂਪ ਉਸੇ ਤਰ੍ਹਾਂ ਸੰਭਾਲਿਆ ਜਾਵੇ। ਤੀਸਰਾ ਕਾਰਨ ਕਿ ਧਰਮ ਇੱਕ ਪੌਦਾ ਹੈ ਜਿਸ ਨੂੰ ਪ੍ਰਫੁੱਲਿਤ ਹੋਣ ਵਾਸਤੇ ਧਰਤੀ ਚਾਹੀਦੀ ਹੈ। ਧਰਮ ਇੱਕ ਐਸਾ ਪੌਦਾ ਹੈ, ਜੇ ਉਹਦੇ ਹੇਠਾਂ ਧਰਤੀ ਨਹੀਂ ਤਾਂ ਪੌਦਾ ਸੁੱਕ ਜਾਏਗਾ, ਨਹੀਂ ਰਹੇਗਾ। ਗੁਰੂ ਸਾਹਿਬ ਨੇ ਦੇਖਿਆ ਜਿਹਨਾਂ ਧਰਮਾਂ ਕੋਲ ਆਪਣਾ ਧਾਰਮਿਕ ਗ੍ਰੰਥ ਨਹੀਂ ਹੈ, ਉਹ ਧਰਮ ਬਹੁਤੀ ਦੇਰ ਚੱਲੇ ਨੇ। ਜਿਹੜੇ ਧਰਮ ਬੜਾ ਦੇਰ ਤੋਂ, ਪ੍ਰਾਚੀਨ ਸਮੇਂ ਤੋਂ ਚੱਲੇ ਆ ਰਹੇ ਨੇ, ਉਹਨਾਂ ਕੋਲ ਗ੍ਰੰਥ ਨੇ। ਜੈਸਾ ਹਿੰਦੂ ਧਰਮ ਦੇ ਕੋਲ ਚਾਰ ਧਾਰਮਿਕ ਪੁਸਤਕ, ਜਿਨ੍ਹਾਂ ਦਾ ਬੜੇ ਆਦਰ ਦੇ ਨਾਲ ਨਾਂ ਲਿਆ ਜਾਂਦਾ ਹੈ, ਔਰ ਗੁਰਬਾਣੀ 'ਚ ਵੀ ਸਨਮਾਨ ਐਸਾ ਮਿਲਿਆ ਹੈ, ਪ੍ਰਥਮੇ ਵੇਦ ਬਾਣੀ ਪ੍ਰਕਾਸ਼ੇ। ਵੇਦ ਬਾਣੀ ਨੂੰ ਅੱਜ ਵੀ ਹਿੰਦੂ ਧਰਮ ਦੇ ਸਨਾਤਨ ਮਤ ਦੇ ਵਿਦਵਾਨ ਈਸ਼ਵਰੀ ਬਾਣੀ ਕਹਿੰਦੇ ਹਨ, ਔਰ ਇਹਦੇ ਵਿੱਚ ਕੋਈ ਦੋਰਾਵਾ ਨਹੀਂ। ਸੀ ਤਾਂ ਈਸ਼ਵਰੀ ਬਾਣੀ, ਪਰ ਜਿੰਨਾ ਰਲਗੜ ਵੇਦਾਂ ਵਿੱਚ ਹੋਇਆ ਹੈ ਅਤੇ ਕਿਵੇਂ ਕਿਵੇਂ ਹੋਇਆ, ਔਰ ਇਹਦੇ ਸਬੂਤ ਨੇ। ਸਭ ਤੋਂ ਪਹਿਲਾਂ ਇਹ ਚਾਰ ਪ੍ਰਕਾਰ ਦੀ ਇੱਕ ਧੁਨ ਸੀ ਨਿਰਾਕਾਰ ਦੇ ਵਿੱਚ ਹੋਈ। ਬ੍ਰਹਮਾ ਜੀ ਨੂੰ ਇਹ ਚਾਰ ਪ੍ਰਕਾਰ ਦਾ ਗਿਆਨ ਪ੍ਰਾਪਤ ਹੋਇਆ ਸੀ। ਵੇਦ ਦਾ ਅਰਥ ਹੀ ਗਿਆਨ ਹੁੰਦਾ ਹੈ, ਉਸ ਨੂੰ ਇੱਕ ਇੱਕ ਸਲੋਕ ਦੇ ਵਿੱਚ ਵੱਖਰਾ ਵੱਖਰਾ, ਅਤੇ ਉਸ ਨੂੰ ਮਹਾਂਵਾਕ ਕਿਹਾ ਗਿਆ। ਚਾਰ ਮਹਾਂਵਾਕ ਈਸ਼ਵਰੀ ਬਾਣੀ ਵਿੱਚ ਕਹੇ ਗਏ, ਉਹਦੇ ਵਿੱਚ ਅੱਜ ਵੀ ਉਹ ਮਹਾਂਵਾਕ ਚਾਰੇ ਮੌਜੂਦ ਹਨ। ਉਹਨਾਂ ਚਾਰ ਮਹਾਂਵਾਕਾਂ ਦਾ ਇੱਕ ਇੱਕ ਹਜ਼ਾਰ ਸਲੋਕ, ਇੱਕ ਇੱਕ ਹਜ਼ਾਰ ਸਲੋਕ ਇਹਦੇ ਸਮੇਤ ਨੌ ਨੌ ਸਲੋਕ, 900 ਸਲੋਕ ਹੋਰ ਉਚਾਰਨ ਕਰਕੇ, ਅਤੇ ਉਹਦੇ ਵਿੱਚ 999 ਸਲੋਕ ਦੂਸਰੇ ਅਤੇ ਇੱਕ ਮਹਾਂਵਾਕ ਵਾਲਾ, ਇਹਨੂੰ ਇੱਕ ਇੱਕ ਹਜ਼ਾਰ ਬਣਾ ਲਿਆ ਗਿਆ। ਇਹ ਮਹਾਂਰਿਸ਼ੀ ਵਿਆਸ ਨੇ ਉਚਾਰਨ ਕੀਤੇ। ਮੂਲ ਰੂਪ ਦੇ ਟੀਕੇ ਦੇ ਵਿੱਚ 999 ਇੱਕ ਇੱਕ ਮਹਾਂਵਾਕ ਦੇ ਅੱਗੇ ਹੋਰ ਟੀਕਾ ਰੂਪ ਵਚਨ ਕੀਤੇ, ਪਰ ਉਹ ਸਾਰੇ ਹੀ ਮਹਾਂਵਾਕ ਕਹਿਲਾਉਂਦੇ ਨੇ। ਇਹ ਜਿਹੜੇ ਚਾਰ ਮਹਾਂਵਾਕ ਸੀ, ਇਹਦੇ ਵਿੱਚ ਤਤਮਸੀ ਮਹਾਂਵਾਕ, ਆਯੰ ਆਤਮਾ ਬ੍ਰਹਮ ਇਹ ਮਹਾਂਵਾਕ, ਪ੍ਰਗਿਆਨਮਾਨੰਦ ਬ੍ਰਹਮ ਮਹਾਂਵਾਕ, ਅਹੰ ਬ੍ਰਹਮ ਅਸਮੀ
ਬਸ ਇਹ ਚਾਰ ਪ੍ਰਕਾਰ ਦੀ ਤੁਹਾਨੂੰ ਸੀ। ਬਾਅਦ ਦੇ ਵਿੱਚ ਜਿਹੜੇ ਰਿਖੀ ਦੇਵੀ ਤੇ ਅੱਗੇ ਜਦੋਂ ਬਹੁਤ ਦੇਰ ਬਾਅਦ ਤੇ ਇਸ ਗਿਆਨ ਨੂੰ ਪੁਸਤਕਾਂ ਦਾ ਰੂਪ ਮਿਲਣ ਲੱਗਾ, ਪਹਿਲਾਂ ਭੋਜ ਪੱਤਿਆਂ ਦੇ ਉੱਤੇ ਵੇਦ ਲਿਖੇ ਗਏ, ਸੰਭਾਲ ਨਹੀਂ ਹੋਈ, ਸੰਭਾਲ ਨਾ ਹੋਣ ਕਰਕੇ ਇਹ ਹੀਰੇ ਰੁਲ ਗਏ। ਇਹਦੇ ਵਿੱਚ ਕਿੰਨਿਆਂ ਰਿਸ਼ੀਆਂ ਨੇ ਕਿੰਨੇ ਸਲੋਕ ਪਾ ਦਿੱਤੇ, ਕਿੰਨਿਆਂ ਲੋਕਾਂ ਵਿਦਵਾਨਾਂ ਨੇ ਪਾ ਦਿੱਤੇ, ਉਹ ਤੁਸੀਂ ਵੇਦ ਪੜ੍ਹ ਕੇ ਆਪ ਦੇਖ ਸਕਦੇ ਹੋ। ਉਹਦੇ ਵਿੱਚ ਨਾਂ ਲਿਖੇ ਹੋਣਗੇ, ਫਲਾਨੇ ਰਿਸ਼ੀ ਨੇ ਆ ਸੂਤਰ ਮੰਤਰ ਉਚਾਰਨ ਕੀਤਾ। ਫਿਰ ਵੀ ਉਹਦੇ ਵਿੱਚ ਤਿੰਨ ਪੱਖ, 1,00,000 ਸਲੋਕ ਦੇ ਵਿੱਚ 80,000 ਸਲੋਕ ਦੇ ਵਿੱਚ ਕਿਤੇ ਰੱਬ ਦੇ ਨਾਂ ਦੀ ਗੱਲ ਨਹੀਂ, ਕਰਮਕਾਂਡ 16,000 ਸਲੋਕ ਦੇ ਵਿੱਚ ਫਿਰ ਰੱਬ ਦੇ ਨਾਂ ਦੀ ਗੱਲ ਨਹੀਂ, ਅਗਨੀ ਦੀ ਪੂਜਾ ਕਿਵੇਂ ਕਰਨੀ ਹੈ, ਪੌਣ ਦੇਵਤੇ ਦੀ ਕਿਵੇਂ ਕਰਨੀ ਹੈ, ਸੂਰਜ ਦੀ ਕਿਵੇਂ ਕਰਨੀ ਹੈ, ਚੰਦਰਮਾ ਦੀ ਕਿਵੇਂ ਕਰਨੀ ਹੈ, ਵਰਤ ਕਿਵੇਂ ਰੱਖਣੇ ਨੇ, ਦੇਵੀ ਦੀ ਉਪਾਸ਼ਨਾ ਕਿਵੇਂ ਕਰਨੀ ਹੈ, ਬ੍ਰਹਮਾ ਵਿਸ਼ਨੂੰ ਸ਼ਿਵ ਜੀ ਦੀ ਕਿਵੇਂ ਕਰਨੀ ਹੈ, ਵੱਖਰੀ ਵੱਖਰੀ ਉਪਾਸ਼ਨਾ 16,000 ਸਲੋਕ ਹੈ, 96,000 ਹੋ ਗਏ, 4,000 ਰਹਿ ਗਿਆ ਜਿਹੜਾ ਬੇਦਲਾ ਅੰਤਲਾ ਕਾਂਡ ਹੈ। ਇਹ ਮਹਾਰਿਸ਼ੀ ਵਿਆਸ ਨੇ ਪਹਿਲਾਂ ਸਭ ਕੁਛ ਰਲਿਆ ਹੋਇਆ ਸੀ, ਤੂੜੀ ਦਾਣੇ ਕੁੰਡੀਆਂ ਇਕੱਠੀਆਂ ਸੀ ਅਤੇ ਉਹਨੇ ਧੜ ਨਿਖਾਰ ਦਿੱਤੀ, ਦਾਣੇ ਲਹਿਦਾ ਕਰ ਦਿੱਤੇ, ਕੁੰਡੀਆਂ ਲਹਿਦਾ ਕਰਦੀਆਂ, ਤੂੜੀ ਕੱਢ ਦਿੱਤੀ ਇੱਕ ਪਾਸੇ, ਰੱਖੀ ਨੇੜੇ ਨੇੜੇ, ਤੂੜੀ ਦਾ ਧੜ ਇੱਕ ਪਾਸੇ ਲਾ ਤਾ ਵੀ ਆਹ ਤੂੜੀ ਪਈ ਹੈ, ਆਹ ਕੁੰਡੀਆਂ ਪਈਆਂ ਨੇ, ਦਾਣੇ ਪਏ। ਉਸ ਕਰਕੇ ਜਿਹੜਾ ਵੇਦ ਦਾ ਅੰਤਲਾ ਕਹਿਣਾ ਹੈ, ਵੇਦ ਅੰਤਾ ਸਾ ਵੇਦੰਤਾ, ਉਹਨੂੰ ਕਿਹਾ ਗਿਆ ਵੇਦਾਂਤ। ਕਈ ਵਾਰ ਹੈਰਾਨੀ ਤਾਂ ਹੁੰਦੀ ਹੈ ਜਦੋਂ ਸਾਡੇ ਵੀਰ ਜਿਹੜੇ ਅਣਜਾਣ ਪ੍ਰਚਾਰਕ ਨੇ ਅਤੇ ਜਦੋਂ ਕਹਿਣਗੇ ਜੀ ਵੇਦਾਂਤ ਨਾਲ ਸਿੱਖਾਂ ਦਾ ਕੀ ਵਾਸਤਾ ਹੈ, ਉਹਨਾਂ ਨੂੰ ਇਉਂ ਲੱਗਦਾ ਵੀ ਵੇਦਾਂਤ ਹਿੰਦੂਆਂ ਦਾ, ਵੀ ਸਾਡਾ ਕੀ ਵਾਸਤਾ ਇਹਦੇ ਨਾਲ। ਇੱਕ ਭਾਈ ਨੂੰ ਮੈਂ ਪੁੱਛਿਆ ਵੀ ਤੈਂ ਜਿਹੜੀ ਗੱਲ ਕਹੀ ਹੈ ਵੀ ਇਹਦਾ ਅਰਥ ਜਾਣਦਾ ਕੀ ਹੈ, ਕਹਿੰਦਾ ਜੀ ਕੀ ਆ, ਮੈਂ ਕਿਹਾ ਇਹਦਾ ਅਰਥ ਹੈ ਵੀ ਗਿਆਨ ਦੇ ਨਾਲ ਸਿੱਖਾਂ ਦਾ ਕੀ ਵਾਸਤਾ ਹੈ, ਵੇਦਾਂਤ ਦਾ ਅਰਥ ਗਿਆਨ ਹੈ, ਗੁਰਬਾਣੀ ਦੇ ਵਿੱਚ ਸਾਰਾ ਵੇਦਾਂਤ ਹੈ, ਵੇਦਾਂਤ ਸ਼ਬਦ 'ਤੇ ਇੰਨੀ ਐਲਰਜੀ ਹੋ ਗਈ ਵੀ ਸਿੱਖਾਂ ਦਾ ਇਹ ਹਿੰਦੂਆਂ ਦਾ, ਬੇਸਮਝੀ ਦੀ ਬਾਤ ਹੈ। ਅਤੇ ਇਸ ਕਰਕੇ ਹਿੰਦੂ ਧਰਮ ਦੇ ਕੋਲ ਚਾਰ ਪੁਸਤਕ, ਚਾਰੇ ਵੇਦ ਬ੍ਰਹਮਾ ਕੋ ਦੀਏ ਦੇ ਦਿੱਤੇ, ਚਾਰ ਪ੍ਰਕਾਰ ਦਾ ਗਿਆਨ ਪੜ੍ਹ ਪੜ੍ਹ ਕਰੇ ਵਿਚਾਰੀ, ਵਾਰ ਵਾਰ ਉਹਨਾਂ ਦੀ ਸਿਮਰਤੀ ਕਰਦਾ, ਵਿਚਾਰ ਕਰਦਾ, ਪੜ੍ਹ ਪੜ੍ਹ ਕਰੇ ਵਿਚਾਰੇ ਉਹਨਾਂ ਨੂੰ ਵਿਚਾਰ ਕਰਦਾ। ਤਾਹ ਕਾ ਹੁਕਮ ਨਾ ਬੂਝੇ ਬਪੜਾ, ਨਰਕ ਸੁਰਗ ਅਵਤਾਰੀ, ਜੰਮਣ ਮਰਨ 'ਚ ਹੈ। ਫਿਰ ਉਹਨਾਂ ਵੇਦਾਂ ਕਿਤੇਬਾਂ ਨੂੰ ਪੜ੍ਹ ਕੇ ਗੁਰਬਾਣੀ 'ਚ ਸਪਸ਼ਟ ਕੀਤਾ ਵੀ ਫਿਕਰ ਨਹੀਂ ਜਾ ਸਕਦਾ, ਗਮ ਨਹੀਂ ਜਾ ਸਕਦਾ, ਕਿਉਂਕਿ ਵਿੱਚ ਬਹੁਤੀ ਤੂੜੀ ਹੈ। ਵੇਦ ਕਤੇਬ ਇਫਤਰਾ ਭਾਈ ਦਿਲ ਕਾ ਫਿਕਰ ਨਾ ਜਾ, ਟੁਕਦਮ ਕਰਾਰੀ ਜਾਓ ਕਰ ਹਾਜ਼ਰ ਹੋ ਦਿੱਤਾ। ਵੇਦ ਪੁਰਾਣ ਪੜ੍ਹੇ ਕੋ ਕਿਆ ਗੁਣ, ਖਰਚੰਦਨ ਜਸ ਪਾਰਾ, ਰਾਮ ਨਾਮ ਕੀ ਗੱਤ ਨਹੀਂ ਜਾਣੀ, ਕੈਸੇ ਉਤਰ ਸਪਾਰਾ। ਬਹੁਤਾ ਖੁਸ਼ ਇਹ ਪੱਖ ਹੈ ਉਹਦੇ ਵਿੱਚ। ਇਸ ਕਰਕੇ ਜਿਨ ਕੀ ਸੁਰਤ ਪ੍ਰਭ ਚਰਨਣ ਲੱਗੀ ਤੇ ਵੇਦਨ ਤੇ ਪਏ ਤਿਆਗ ਗਈ, ਉਹਨਾਂ ਨੇ ਵੇਦ ਤਿਆਗ ਦਿੱਤੇ। ਕਿਉਂ? ਉਹਨਾਂ ਦੇ ਵਿੱਚ ਆਹ ਕੁਛ ਵਾਧੂ ਬਣ ਸੀ ਤਾਂ ਤਿਆਗ ਦਿੱਤਾ। ਸੁਰਤੀ ਵਾਹਿਗੁਰੂ 'ਚ ਲੱਗ ਗਈ, ਇਹ ਗੁਰੂ ਗੋਬਿੰਦ ਸਿੰਘ ਸਾਹਿਬ ਦੀ ਬਾਣੀ, ਤਿਆਗ ਦਿੱਤੇ ਵਿਆਦ ਉਹਨਾਂ ਨੇ। ਪਰ ਫਿਰ ਵੀ ਆਪਾਂ ਇਹ ਪ੍ਰਮਾਣ ਲੈਂਦੇ ਹਾਂ ਵੀ ਹਿੰਦੂ ਧਰਮ ਦਾ ਅੱਜ ਵੀ ਈਮਾਨ ਇਹਦੇ 'ਤੇ ਖੜ੍ਹਾ ਹੈ। ਇਸ ਤੋਂ ਅੱਗੇ ਚੱਲ ਕੇ ਇਸ ਧਰਮ ਦੇ ਵਿੱਚ ਇੱਕ ਰਿਸ਼ੀ ਹੋਇਆ, ਉਹਦਾ ਨਾਮ ਪਾਣਨੀ ਲਿਖੀ, ਪਾਣਨੀ ਰਿਸ਼ੀ। ਪਾਣਨੀ ਰਿਸ਼ੀ ਨੇ ਐਡਾ ਵੱਡਾ ਕੰਮ ਕੀਤਾ ਹੈ, ਜਿਹੜਾ ਰਹਿੰਦੀ ਦੁਨੀਆ ਤੱਕ ਪਾਣਨੀ ਰਿਸ਼ੀ ਦਾ ਨਾਂ ਰਹੇਗਾ, ਉਹ ਕੰਮ ਵਧੀਆ ਕੀਤਾ। ਉਸ ਨੇ ਉਸ ਤੋਂ ਪਹਿਲਾਂ ਕੋਈ ਵੀ ਵਿਆਕਰਨ ਦਾ ਨਾਂ ਤੱਕ ਨਹੀਂ ਸੀ ਜਾਣਦਾ, ਪਾਣਨੀ ਰਿਸ਼ੀ ਨੇ ਵਿਆਕਰਨ ਦਾ ਨਿਰਮਾਣ ਕੀਤਾ। ਅਤੇ ਜਿਹੜੀਆਂ ਉਦੋਂ ਬਾਅਦ 8 ਵਿਆਕਰਨਾਂ ਹੋਰ ਮਿਲਦੀਆਂ ਹਨ, ਹੁਣ 9 ਵਿਆਕਰਨਾਂ ਮੰਨੀਆਂ ਜਾਂਦੀਆਂ, 9 ਪ੍ਰਕਾਰ ਦੀ ਗ੍ਰੈਮਰ ਹੈ, ਅਤੇ ਬਾਕੀ ਉਹਦੀਆਂ ਨਕਲਾਂ ਕੀਤੀਆਂ ਹੋਈਆਂ। ਅਸਲ ਵਿੱਚ ਮੁੱਢ ਉਹੀ ਹੈ, ਪਾਣਨੀ ਰਿਸ਼ੀ ਹੈ, ਅਤੇ ਉਹਦੀਆਂ ਨਕਲਾਂ ਥੋੜ੍ਹੇ ਥੋੜ੍ਹੇ ਫਰਕ ਪਾ ਕੇ ਅਤੇ ਉਹਦਾ ਨਿਰਮਾਣ ਕਰ ਦਿੱਤਾ, ਉਹ ਕਿਸੇ ਹੋਰ ਰਿਸ਼ੀ ਨੇ, ਉਹ ਕਿਸੇ ਹੋਰ ਰਿਸ਼ੀ ਨੇ, ਐਂ ਹੁਣ 9 ਪ੍ਰਕਾਰ ਦੀ ਵਿਆਕਰਨ ਹੈ। ਪਾਣਨੀ ਰਿਸ਼ੀ ਵਿਆਕਰਨ ਬਣਾ ਕੇ ਇੱਕ ਹਦਾਇਤ ਕਰਦਾ ਹੈ ਆਪਣੇ ਸਿੱਖਿਆਰਥੀਆਂ ਨੂੰ, ਜਿਹੜੀ ਸਾਨੂੰ ਬਹੁਤ ਧਿਆਨ ਰੱਖਣ ਯੋਗ ਬਾਤ ਹੈ। ਉਹ ਜਿਹੜੀ ਪਾਣਨੀ ਰਿਸ਼ੀ ਕਹਿੰਦਾ ਹੈ ਜਿਹਦਾ ਪ੍ਰਭਾਵ ਅੱਜ ਤੱਕ ਹਿੰਦੂ ਧਰਮ 'ਤੇ ਜਿਉਂਦਾ ਤਿਉਂ ਚੱਲਿਆ ਆ ਰਿਹਾ ਅਤੇ ਸਾਡੇ ਵਿੱਚੋਂ ਖਤਮ ਹੋ ਰਿਹਾ, ਉਹ ਕੀ ਹੈ? ਪਾਣਿਨੀ ਰਿਸ਼ੀ ਕਹਿੰਦਾ ਵੀ ਮੇਰੀ ਉਚਾਰਨ ਕੀਤੀ ਵਿਆਕਰਨ ਇਹ ਬਾਕੀ ਸਾਰੇ ਹੀ ਭਾਸ਼ਾ ਦੇ ਗ੍ਰੰਥਾਂ 'ਤੇ ਲੱਗੇਗੀ, ਪਰ ਇਹ ਵੇਦ ਦੇ ਉੱਤੇ ਨਹੀਂ ਲੱਗੇਗੀ। ਉਹਨੇ ਪੁੱਛਿਆ ਜੀ ਕਿਉਂ? ਕਹਿੰਦਾ ਵੇਦ ਭਾਸ਼ਾ ਨਹੀਂ ਹੈ, ਇਹ ਈਸ਼ਵਰੀ ਬਾਣੀ ਹੈ। ਬਾਣੀ ਦੇ ਉੱਤੇ ਵਿਆਕਰਨ ਨਹੀਂ ਲਾਗੂ ਹੁੰਦੀ, ਭਾਸ਼ਾ ਦੇ ਉੱਤੇ ਲਾਗੂ ਹੁੰਦੀ ਹੈ। ਇਸ ਕਰਕੇ ਜਿਹੜੇ ਭਾਸ਼ਾ ਦੇ ਗ੍ਰੰਥ ਨੇ ਉਹਨਾਂ ਦੇ ਲਾਗੂ ਹੋਊਗੀ। ਵੇਦ ਦੇ ਉੱਤੇ ਗ੍ਰਾਮਰ ਨਾ ਲਾਉਣ ਲੱਗ ਜਾਓ, ਵੇਦ ਦੇ ਉੱਤੇ ਈਮਾਨ ਰੱਖੋ ਕਿ ਈਸ਼ਵਰ ਦੀ ਬਾਣੀ ਹੈ, ਬਾਣੀ ਦੇ ਉੱਤੇ ਕੋਈ ਵਿਆਕਰਨ ਨਹੀਂ। ਵਿਆਕਰਨ ਮੈਂ ਇੱਕ ਜੀਵ ਹਾਂ, ਮੇਰੀ ਬਣਾਈ ਹੈ, ਅਤੇ ਬਾਣੀ ਈਸ਼ਵਰ ਦੀ ਹੈ, ਇਸ ਕਰਕੇ ਗਲਤੀ ਨਹੀਂ ਕਰਨੀ। ਸਾਡੇ ਵਾਲੇ ਪਿੱਛੇ ਜੇ ਲੱਗੇ ਸੀ ਕਰਨ, ਇਹਨਾਂ ਤਾਂ ਕਰ ਲਿਆ ਸ਼ੁਰੂ, 800-900 ਅੰਗ ਤੱਕ ਕਰ ਲਿਆ। ਨਾਨਕਸਰ ਸੰਪਰਦਾ ਦੇ ਸਾਧੂਆਂ ਦੇ ਉਹਨਾਂ ਦੀ ਕਿਤੇ ਨੇੜਤਾ ਸੀ, ਨਿਗਾਹ ਪਈ, ਗੱਲ ਸੰਤ ਸਮਾਜ ਦੇ ਵਿੱਚ ਮੀਟਿੰਗ 'ਚ ਗੱਲ ਹੋਈ। ਉਦੋਂ ਬਾਅਦ ਫਿਰ ਸੰਤ ਸਮਾਜ ਉਹਨਾਂ ਦੇ ਦੁਆਲੇ ਹੋਇਆ, ਔਰ ਇੱਥੋਂ ਤੱਕ ਹੋਇਆ ਵੀ ਭਾਵੇਂ ਇਹਦੇ ਲਈ ਸਾਨੂੰ ਕੁਰਬਾਨੀਆਂ ਕਿਉਂ ਨਾ ਦੇਣੀਆਂ ਪੈਣ, ਗੁਰੂ ਗ੍ਰੰਥ ਸਾਹਿਬ ਦਾ ਸਰੂਪ ਨਹੀਂ ਅਸੀਂ ਵਿਗਾੜਨ ਦੇਣਾ। ਅਤੇ ਇਸ ਵਿਗਾੜਨ ਦੇ ਵਿੱਚ ਬੇਦਾਂਤੀ ਜੀ ਵੀ ਨਾਲ ਸੀ, ਮੈਨੂੰ ਕੋਈ ਨਾ ਲੈਣ ਦੀ ਝਿਜਕ ਨਹੀਂ ਹੈ ਕਿਸੇ ਤੋਂ, ਗਲਤ ਕੰਮ ਦੇ ਜਿਹੜੇ ਹੈ ਉਹ। ਇਹਨਾਂ ਦੇ ਵਿੱਚੋਂ ਇੱਕ ਹੋਰ ਸੀ ਗੁਰਮੁਖ, ਮੈਨੂੰ ਉਹਦਾ ਨਾਮ ਵਿਸਰ ਗਿਆ, ਉੱਥੇ ਇੰਗਲੈਂਡ ਮਿਲਿਆ ਸੀ ਮੈਨੂੰ, ਅਤੇ ਉਹ ਵੀ ਇਸ ਭਲੇ ਕਰਨ ਦੇ ਵਿੱਚ ਨਾਲ ਸੀ। ਤਿੰਨ ਜਣੇ ਸੀ ਤਿੱਕੜੀ ਜਿਨ੍ਹਾਂ ਨੇ ਕੰਮ ਸ਼ੁਰੂ ਕੀਤਾ ਕਿ ਜੀ ਗੁਰੂ ਸਾਹਿਬ ਤੋਂ ਇਹ ਬਾਣੀ ਸਿਹਾਰੀਆਂ ਵਿਹਾਰੀਆਂ ਗਲਤ ਰਹਿ ਗਈਆਂ, ਉਹ ਅਸੀਂ ਸੁਧਾਰ ਕੇ ਸ਼ੁੱਧ ਕਰ ਦੇਣੀਆਂ ਵਿਆਕਰਨ ਅਨੁਸਾਰ। ਮੈਂ ਤਾਂ ਇਹਨਾਂ 'ਤੇ ਵਿਅੰਗ ਲਿਖਿਆ, ਇੱਕ ਕਵਿਤਾ ਲਿਖੀ ਉਹਨਾਂ ਦਿਨਾਂ ਦੇ ਵਿੱਚ, ਉਹ ਭਿੰਡਰਾਂ ਵਾਲੇ ਜਥੇ ਨੇ ਮੇਰੀ ਟੇਪ ਕਰਕੇ ਮੈਨੂੰ ਥਾਂ ਥਾਂ 'ਤੇ ਲੜਾਈ ਛੇੜ ਦਿੱਤੀ, ਮੇਰੇ ਗਲ ਪਾ ਦਿੱਤੀ। ਮੈਂ ਇਹਨਾਂ 'ਤੇ ਲਿਖਿਆ, ਉੱਲੂ ਬਿਰਤੀ ਦੇ ਲੋਕ ਕੁਛ ਹੋਏ ਇਕੱਠੇ, ਸਿੱਧਾ ਸਿੱਧੀ ਚੋਟ ਮਾਰੀ ਸੀ ਇਹਨਾਂ ਸਟੇਜਾਂ 'ਤੇ ਕਹੀ ਮੈਂ ਵੀ ਉੱਲੂ ਬਿਰਤੀ ਦੇ ਲੋਕ ਨੂੰ, ਉੱਲੂ ਬਿਰਤੀ ਦੇ ਲੋਕ ਕੁਛ ਹੋਏ ਇਕੱਠੇ, ਬਾਣੀ ਸੋਧਣੀ ਕਰਨ ਵਿਚਾਰ ਲੱਗੇ। ਲਗਾਂ ਮਾਤਰਾ ਸੋਧ ਕੇ ਠੀਕ ਕਰਨਾ, ਗੁਰੂ ਗ੍ਰੰਥ ਸਾਹਿਬ ਨੂੰ ਲਗਾਂ ਮਾਤਰਾ ਸੋਧ ਕੇ ਠੀਕ ਕਰਨਾ, ਕਈ ਅੱਖਰ ਵੀ ਬਦਲੇ ਜਾਣ ਲੱਗੇ। ਤੇ ਗੁਰੂ ਅਰਜਨ ਨੇ ਕਾਰਜ ਮਹਾਨ ਕੀਤਾ, ਅਕਲ ਆਪਣੀ ਵੱਡੀ ਜਤਾਉਣ ਲੱਗੇ, ਸੰਗਤ ਪੁੱਛਦੀ ਅਕਲ ਦੇ ਅੰਨਿਆਂ ਨੂੰ। ਤੇ ਉਹਦੇ ਵਿੱਚ ਇਹ ਲਿਖਿਆ ਵੀ ਬਾਣੀ ਬਦਲ ਕੇ ਜਾਓਗੇ ਭੱਜ ਕੇ, ਇੱਥੇ ਪੇਸ਼ੀ ਪਊਗੀ ਤਖ਼ਤ ਅਗਾ ਲੱਗੇ। ਇਹ ਤਾਂ ਚਿੜੇ ਬੜੇ, ਇੱਕ ਥਾਂ ਤਾਂ ਬਹੁਤ ਹੀ ਤਕਲੀਫ ਬੰਨੀ ਇਹਨਾਂ ਨੇ, ਉਹ ਮੈਂ ਥਾਂ ਥਾਂ ਸੁਣਾ ਦਿੰਦਾ ਸੀ ਉਸ ਵੇਲੇ। ਜਿੰਨਾ ਚਿਰ ਇਹਨੇ ਕਲਮ ਨਹੀਂ ਬੰਦ ਕੀਤੀ, ਮੈਂ ਨਹੀਂ ਆਪਣੀ ਕਵਿਤਾ ਬੰਦ ਕਰੀ, ਹੁਣ ਤਾਂ ਮੈਨੂੰ ਭੁੱਲ ਗਈ, ਅੱਧੀ ਹੋਰ ਆਇਆ ਨਾਲ, ਹੁਣ ਮੈਨੂੰ ਪਤਾ ਨਹੀਂ ਕਿੱਥੇ ਗਿਲ ਗਈ ਹੈ। ਇਹ ਸਭ ਤੋਂ ਪਹਿਲਾਂ ਨਾ ਮੈਨੂੰ ਇਹ ਆਦਤ ਵੈਸੇ ਡਾਕਟਰ ਸਾਧੂ ਸਿੰਘ ਨੇ ਪਾਈ ਆ ਸਰ, ਇਹਨਾਂ ਨੇ ਉੱਥੇ ਰੱਖ ਲਿਆ ਮਹਾਰਾਜਾ ਰਣਜੀਤ ਸਿੰਘ ਦੀ ਤਾਜਪੋਸ਼ੀ। ਇਹ ਮੇਰੇ ਦੁਆਲੇ ਡਾਕਟਰ ਸਾਹਿਬ ਮੈਨੂੰ ਜਾਣਦੇ ਸੀ ਪਹਿਲਾਂ, ਬਾਬਾ ਜੀ ਨਾਲ ਮੇਰੀ ਜਾਣ ਪਛਾਣ ਨਹੀਂ ਸੀ, ਮੇਰੀ ਡਾਕਟਰ ਸਾਹਿਬ ਨਾਲ ਸੀ। ਇਹ ਵਾਰ ਵਾਰ ਜਿਉਂ ਲੱਗੇ ਕਹਿਣ ਵੀ ਜਾਣਾ ਜੀ ਜ਼ਰੂਰ, ਵੀ ਸੰਤ ਸਮਾਜ ਵੱਲੋਂ ਤੁਹਾਡੀ ਜੀ ਸੰਗਤ ਸੁਚਾਰ ਸਿਰ, ਮੈਂ ਕਿਹਾ ਵੀ ਸੋਚ ਵੀ ਚਲੋ ਮੈਂ ਹਾਂ ਕਰ ਦਿੱਤੀ। ਮੈਂ ਨਿਤਨੇਮ ਕੀਤਾ, ਨਿਤਨੇਮ ਕਰਕੇ ਕਿਹਾ ਸੱਚੇ ਪਾਤਸ਼ਾਹ ਵੀ 10-15 ਮਿੰਟ ਬੋਲਣਾ ਵੀ ਕਿਸ ਤਰ੍ਹਾਂ ਦਾ ਕੀ ਉਹ ਵੀ ਤਾਜਪੋਸ਼ੀ 'ਤੇ ਬੋਲਣਾ ਵੀ ਤੂੰ ਸੱਚੇ ਪਾਤਸ਼ਾਹ 52 ਕਵੀ ਰੱਖੇ, ਕਾਵ ਰਚਨਾ ਦਾ ਸਮੁੰਦਰ ਤੂੰ ਆਪ, ਅਤੇ ਮੈਨੂੰ ਥੋੜ੍ਹੇ ਜਿਹੇ ਅੱਖਰ ਦੇ ਦਿਓ, ਮੈਂ ਉਹ ਕਾਵ ਰਚਨਾ ਦੇ ਵਿੱਚ ਹੀ ਕਹਿ ਦਾਂ ਉੱਥੇ ਜਿਹੜਾ ਕੋਈ ਕਹਿਣਾ। ਨਿਤਨੇਮ ਤੋਂ ਬਾਅਦ ਮੈਂ ਅਰਦਾਸ ਕਰ ਦਿੱਤੀ, ਤੁਸੀਂ ਯਕੀਨ ਜਾਣਿਓ ਗੁਰੂ ਪਿਆਰਿਓ, ਜਿਉਂ ਕਵਿਤਾ ਦਾ ਫੁੱਟਿਆ ਨਾ ਅੰਦਰ ਤੋਂ ਸੋਮਾ, ਉਹ ਬੰਦ ਨਾ ਹੋਣ ਜਾ ਕੇ ਫਿਰ ਬੰਦ ਕਰਨ ਵਾਸਤੇ ਅਰਦਾਸ ਕਰਨੀ ਪਈ ਵੀ ਨਿਤਨੇਮ 'ਚ ਫਰਕ ਪਊਗਾ। ਉਹਨਾਂ ਦਿਨਾਂ 'ਚ ਕਈ ਰਚੀਆਂ ਫਿਰ ਮੈਂ, ਇੱਕ ਤਾਂ ਉਹ ਮਾਇਆ 'ਤੇ ਲਿਖੀ ਸੀ, ਮਾਇਆ ਏਕ ਦੋ ਕਾਮ ਕਰਨ 'ਤੇ, ਮਾਇਆ ਇੱਕ ਹੈ ਦੋ ਕੰਮ ਕਰਦੀ, ਏਕ ਨਰਕ ਇੱਕ ਸੁਰਗ ਮਿਲਣ 'ਤੇ, ਉਹ ਕਿਵੇਂ ਕਿਵੇਂ ਬੁਲਾਉਂਦੀ ਹੈ। ਕਹਿੰਦੇ ਦਾਨ ਪੁੰਨ ਜੋ ਖਰਚਤ ਹੋਈ, ਧਨ ਦਾਨ ਪੁੰਨ ਜੋ ਖਰਚਤ ਹੋਈ, ਮਿਲੇ ਸਵਰਗ ਨੇ ਸੰਸਾ ਕੋਈ, ਧਨ ਖਰਚ ਜੋ ਪਾਪ ਕਮਾਵੇ, ਮਿਲੇ ਨਰਕ ਜੇ ਵੇਦ ਬਤਾਵੇ। ਇੰਜਾਂ ਫਿਰ ਉਹ ਤੁਕਾਂ ਤੱਕ ਇੰਜਾਂ ਜੋੜ ਕੇ ਮੈਂ ਆਪਣਾ ਕੰਮ ਉੱਥੇ ਸਾਰਿਆ, ਅਤੇ ਉੱਥੇ ਨਰੋਲ ਤਾਜਪੋਸ਼ੀ 'ਤੇ ਬੋਲੇ ਸੀ। ਅਤੇ ਇਸ ਤਰ੍ਹਾਂ ਸਾਧ ਜੀ, ਸਤਿਗੁਰੂ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਨੇ ਕਿਰਪਾ ਕੀਤੀ, ਫਿਰ ਇਹਨਾਂ ਨੇ ਉਹ ਕੰਮ ਜਦੋਂ ਦੇਖਿਆ ਵੀ ਸੰਤ ਸਮਾਜ ਦੀ ਆਵਾਜ਼ ਬੁਲੰਦ ਹੁੰਦੀ ਜਾਂਦੀ ਹੈ, ਕੰਮ ਖਰਾਬ ਹੋ ਜੂਗਾ। ਅਤੇ ਉਹ ਨਾਨਕਸਰ ਸੰਪਰਦਾ ਦੇ ਸਾਧੂ ਸੀ ਜਿਨ੍ਹਾਂ ਨੇ ਸਬੂਤ ਦਿੱਤਾ, ਅਤੇ ਮੈਨੂੰ ਕਹਿੰਦੇ ਤੁਸੀਂ ਆਪ ਦੇਖ ਲਓ ਜਾ ਕੇ ਵੀ ਉਹ ਗੁਪਤੀ ਗੁਪਤੀ ਆਹ ਕੰਮ ਕਰ ਰਿਹਾ, ਔਰ ਇਹਨਾਂ ਦੀ ਗੱਲ ਮੰਨੀ ਜਾਣੀ। ਖੈਰ ਉਹ ਅਖੰਡਤਾ ਰਹਿ ਗਈ ਮਹਾਰਾਜ ਦੇ ਸਰੂਪ ਦੀ, ਸ਼ੁਕਰ ਹੈ। ਅਤੇ ਇਸ ਤਰ੍ਹਾਂ ਦੀ ਗੱਲਾਂ ਕਿਉਂ ਸਦਾ ਆਪਣਾ ਇਹ ਸਾਡੀ ਕੌਮ ਦੇ ਅੰਦਰ? ਆਪਣੀ ਅਕਲ ਵੱਡੀ ਵੀ ਗੁਰੂ ਅਰਜਨ ਦੇਵ ਅਤੇ ਭਾਈ ਗੁਰਦਾਸ ਦੀ ਅਕਲ ਨਾਲ ਵੱਡੀ ਹੈ ਸਾਡੀ ਗੱਲ, ਗੁਰ ਕਹਿਆ ਸਵਾਰ ਕਮਾਓ। ਅਤੇ ਗੁਰੂ ਸਾਹਿਬ ਨੇ ਇੱਕ ਤਾਂ ਬਾਣੀ ਦਾ ਸਰੂਪ ਜਿਉਂ ਦਾ ਤਿਉਂ ਕਾਇਮ ਰਹਿ ਜਾਏ, ਗੁਰੂ ਗ੍ਰੰਥ ਸਾਹਿਬ ਦੀ ਸੰਪਾਦਨਾ ਇਸ ਲਈ ਕੀਤੀ ਸੀ। ਅਤੇ ਦੂਸਰੀ ਬਾਤ ਸੀ ਕਿ ਇਹ ਖਜ਼ਾਨਾ ਸਾਂਭਿਆ ਜਾਵੇ, ਪਿਓ ਦਾਦੇ ਕਾ ਖੋਲ ਡਿੱਠਾ ਖਜ਼ਾਨਾ, ਇਹਦੇ 'ਚ ਇਹ ਬੜਮੁੱਲੇ ਹੀਰੇ। ਤੀਸਰਾ ਕਾਰਨ ਕਿ ਹਰ ਧਰਮ ਦੇ ਕੋਲ ਆਪਣੇ ਗ੍ਰੰਥ ਨੇ, ਇਹ ਧਰਤੀ ਹੈ, ਜਿਨ੍ਹਾਂ ਧਰਮਾਂ ਦੇ ਕੋਲ ਗ੍ਰੰਥ ਨੇ ਉਹ ਧਰਮ ਚੱਲੇ ਨੇ। ਹਿੰਦੂ ਧਰਮ ਦੇ ਕੋਲ 4 ਗ੍ਰੰਥ ਹਨ, 6 ਗ੍ਰੰਥ ਹੋਰ ਨੇ, ਸਾਂਖ, ਨਿਆਇ, ਵਿਸ਼ੇਖ, ਪੂਰਮਾਸਾ, ਪਤੰਜਲ, ਵਿਦਾਂਤ, 6 ਸ਼ਾਸਤਰ ਉਹਨਾਂ ਦੇ ਕੋਲ। ਇਸੇ ਤਰ੍ਹਾਂ ਮੁਸਲਮਾਨ ਭਰਾਵਾਂ ਦੇ ਕੋਲ ਕੁਰਾਨ, ਅੰਜੀਲ, ਤੌਰੇਤ, ਜ਼ਬੂਰ 4 ਪੁਸਤਕਾਂ ਨੇ। ਇਸਲਾਮ ਇਹਨਾਂ 'ਤੇ ਖੜ੍ਹਾ ਹੈ ਜੋ ਪ੍ਰਫੁੱਲਿਤ ਹੋ ਰਿਹਾ ਹੈ। ਕੁਰਾਨ ਦੀ ਨਿਰਮਾਣਤਾ, ਕੁਰਾਨ ਦੀ ਸੰਪਾਦਨਾ ਮੁਹੰਮਦ ਸਾਹਿਬ ਨੇ ਕੀਤੀ, ਅੰਜੀਲ ਦੀ ਸੰਪਾਦਨਾ ਈਸਾ ਜੀ ਨੇ ਕੀਤੀ, ਤੌਰੇਤ ਦੀ ਸੰਪਾਦਨਾ ਜਿਹੜੀ ਮੂਸਾ ਪੈਗੰਬਰ ਨੇ ਕੀਤੀ, ਜਿਹੜਾ ਜ਼ਬੂਰ ਹੈ, ਜ਼ਬੂਰ ਦੀ ਸੰਪਾਦਨਾ ਇੱਕ ਪੈਗੰਬਰ ਹੋਇਆ ਦਾਊਦ ਸਾਹਿਬ, ਇਹ ਉਸ ਪੈਗੰਬਰ ਨੇ ਕੀਤੀ। ਉਹਨਾਂ ਪੈਗੰਬਰਾਂ ਨੇ ਇਸ ਤਰ੍ਹਾਂ ਦੇ 4 ਜਿਹੜੇ ਆਪਣੀ ਕੌਮ ਨੂੰ, ਆਪਣੇ ਧਰਮ ਨੂੰ 4 ਪੁਸਤਕਾਂ ਦਿੱਤੀਆਂ। ਅਤੇ ਬਲਿਹਾਰ ਜਾਈਏ ਉਹਨਾਂ ਦੀ ਇਸ ਦਾਨਸ਼ਬੰਦੀ 'ਤੇ, ਅੱਜ ਤੱਕ ਕਦੇ ਤੁਸੀਂ ਅਖਬਾਰ ਦੇ ਵਿੱਚ ਕੁਰਾਨ ਦੀ ਇੱਕ ਵੀ ਆਇਤ ਕਿਤੇ ਨਹੀਂ ਪੜ੍ਹੀ ਹੋਏਗੀ ਵੀ ਕੁਰਾਨ ਦੀ ਆਇਤ ਲਿਖ ਕੇ ਉਹਦੇ ਅਰਥ ਕੀਤੇ ਹੋਣ। ਇਹ ਸਾਰਾ ਕੰਬਲ ਸਾਡੇ ਲਾਣੇ ਨੂੰ ਚੜਿਆ ਹੈ। ਜੇ ਕਿਸੇ ਟੁੱਟਿਆ ਜਾਂ ਬੁੜਾ ਵੀ ਮਰ ਗਿਆ ਤਾਂ ਉਹਦੇ ਵੀ ਕਾਰਡ 'ਤੇ ਲਿਖਣਾ ਹੈ, ਇਕੱਲੇ ਆਵੇ ਨਾਨਕਾ ਸਦੇ ਉੱਠੇ। ਬਾਅਦ 'ਚ ਉਹੀ ਕਾਰਡ ਗਰਬੇ ਦੇ ਵਿੱਚ ਪਏ ਆ। ਇੱਕ ਪਾਸੇ ਗੁਰਬਾਣੀ 'ਤੇ ਬੇਅਥਾਰ ਮਾਲੇ ਦੇਣੇ, ਇੱਕ ਪਾਸੇ ਗੰਦੇ ਥਾਂ ਗਰਬਿਆਂ 'ਚ ਸਿੱਟਣਾ, ਲਿਖਾ ਤਾਂ ਦੇਣਾ ਪਏਗਾ, ਇਹ ਤਾਂ ਹੋ ਨਹੀਂ ਸਕਦਾ। ਜਿੰਨੀ ਦੇਰ ਤੱਕ ਸਿੱਖ ਗੁਰਬਾਣੀ ਦਾ ਸਤਿਕਾਰ ਨਹੀਂ ਕਾਇਮ ਕਰ ਲੈਂਦੇ, ਉਨੀ ਦੇਰ ਤੱਕ ਸਿੱਖਾਂ ਦਾ ਸਤਿਕਾਰ ਕਾਇਮ ਹੋ ਨਹੀਂ ਸਕਦਾ, ਕਦੀ ਵੀ ਨਹੀਂ ਹੋ ਸਕਦਾ। ਇਹਦੇ 'ਚ ਅਸੀਂ ਸਾਰੇ ਭੁੱਲ ਕਰਦੇ ਹਾਂ। ਅਖਬਾਰਾਂ 'ਚ ਇੱਕੋ ਓਂਕਾਰ ਸਤਿਗੁਰ ਪ੍ਰਸਾਦ, ਮਹਾਰਾਜ ਤਾਂ ਇੱਕੋ ਓਂਕਾਰ ਸਤਿਗੁਰ ਪ੍ਰਸਾਦ ਲਿਖ ਕੇ ਬਾਣੀ ਲਿਖਦੇ ਰਹੇ, ਅਤੇ ਅਸੀਂ ਉਹਦੇ 'ਚ ਪਤਾ ਨਹੀਂ ਕੀ ਲਿਖਣਾ। ਮੂਹਰੇ ਇੱਕ ਓਂਕਾਰ ਸਤਿਗੁਰ ਪ੍ਰਸਾਦ, ਚਿੱਠੀ ਲਿਖਣੀ ਹੈ, ਸ੍ਰੀ ਅਕਾਲ ਜੀ ਸਹਾਇ ਲਿਖੋ, ਇਹ ਪੁਰਾਤਨ ਸਮੇਂ ਦੀ ਚਿੱਠੀ ਲਿਖਣ ਦੇ ਉੱਤੇ ਸਿੱਖਾਂ ਦੇ ਇਹ ਰਿਵਾਜ਼ ਸੀ, ਸ੍ਰੀ ਅਕਾਲ ਜੀ ਸਹਾਇ, ਗੁਰਬਾਣੀ ਦੀ ਤੁਕ ਨਹੀਂ ਸੀ ਲਿਖਦੇ। ਇਹ ਸਾਸੀ ਸਾਡੇ ਵਿੱਚ ਬਹੁਤ ਕਮਜ਼ੋਰੀਆਂ ਪਈਆਂ। ਖੈਰ, ਫਿਰ ਵੀ ਗੁਰੂ ਸਾਹਿਬ ਦੇ ਇਹ ਸੋਚਣ ਤੋਂ ਇਲਾਵਾ ਚੌਥਾ ਇੱਕ ਕਾਰਨ ਬੜਮੁੱਲਾ ਹੋ ਰਿਹਾ, ਉਹ ਕਹਿ ਕੇ ਮੈਂ ਇਤਿਹਾਸ ਦੀ ਲੜੀ ਛੇੜ। ਉਹ ਇਹ ਸੀ, ਮਹਾਰਾਜ ਨੇ ਸੋਚਿਆ ਜੋ ਮੈਂ ਇਹ ਕਹਿ ਰਿਹਾ ਇਹਦੇ ਲਿਖਤੀ ਪ੍ਰਮਾਣ ਭਾਵੇਂ ਉਹ ਗੁਰਬਿਲਾਸ ਪਾਤਸ਼ਾਹੀ 6ਵੀਂ ਵਿੱਚ ਹੈ, ਭਾਵੇਂ ਗੁਰਪ੍ਰਤਾਪ ਸੂਰਜ ਗ੍ਰੰਥ ਵਿੱਚ ਹੈ, ਭਾਵੇਂ ਮਹਿਮਾ ਪ੍ਰਕਾਸ਼ ਵਿੱਚ ਹੈ, ਇਹਨਾਂ ਦੇ ਸਾਰੇ ਸਬੂਤ ਹਨ, ਇਹਨਾਂ ਦੇ ਸਲੋਕ ਹਨ ਜਿਹੜੇ ਮੈਂ ਪੜ੍ਹੇ ਹੈ ਔਰ ਉਹਨਾਂ ਦੇ ਅਰਥ ਜਾਣੇ ਆ ਅਤੇ ਲਿਖਿਆ ਉਹਦੇ ਬਾਰੇ। ਅਤੇ ਉਹਦੇ 'ਚ ਮਹਾਰਾਜ ਸਾਹਿਬ ਨੇ ਸੋਚਿਆ ਵੀ ਗੁਰੂ ਨੇ ਕੇਵਲ 10 ਜਾਮੇ ਧਾਰਨ ਕਰਨੇ ਹੈ, 10। 10ਵੇਂ ਜਾਮੇ ਤੋਂ ਬਾਅਦ ਸਿੱਖ ਮੱਥਾ ਕਿਹਨੂੰ ਟੇਕਿਆ ਕਰਨਗੇ? ਫੋਟੋਆਂ ਨੂੰ ਮੱਥੇ ਟੇਕਣ ਦੀ ਤਾਂ ਮੇਰੇ ਧਰਮ ਦੇ ਵਿੱਚ ਆ ਗਿਆ ਨਹੀਂ, ਇੱਥੇ ਸ਼ਬਦ ਦੇ ਪੁਜ਼ਾਰੀ ਹੈ, ਅਤੇ ਇਹ ਫਿਰ ਕਿਹਨੂੰ ਮੱਥਾ ਟੇਕਣਗੇ? ਪੂਜਾ ਕਿਸ ਦੀ ਕਰਨਗੇ? ਬੁੱਤਾਂ ਨੂੰ ਪੂਜਣ 'ਤੇ ਤਾਂ, ਪੱਥਰਾਂ ਨੂੰ ਪੂਜਣ 'ਤੇ ਤਾਂ ਮੈਂ ਹਟਾ ਦਿੱਤਾ ਇਹਨਾਂ ਨੂੰ, ਕਿਸ ਦੀ ਪੂਜਾ ਕਰਨਗੇ? ਸਰੀਰ ਤਾਂ ਹੋਏਗਾ ਨਹੀਂ ਉਸ ਵੇਲੇ। ਉਸ ਦੀ ਤਿਆਰੀ 5ਵੇਂ ਜਾਮੇ ਤੋਂ, ਵੈਸੇ ਤਾਂ ਗੁਰੂ ਨਾਨਕ ਤੋਂ ਆਰੰਭ ਹੋ ਗਈ, ਪਰ 5ਵੇਂ ਜਾਮੇ ਦੇ ਵਿੱਚ ਫਿਰ ਇਹ ਮਹਾਨ ਕਾਰਜ, ਇਹ 10ਵੇਂ ਜਾਮੇ ਵਿੱਚ ਜਦੋਂ ਦੇਹ ਕਾਲ ਦਾ ਸਮਾਂ ਸਮਾਪਤ ਕਰ ਦੇਣਾ ਗੁਰੂ ਨੇ, ਫਿਰ ਆਪਣੇ ਥਾਂ 'ਤੇ ਗੁਰਤਾ ਗੱਦੀ 'ਤੇ ਸ਼ਬਦ ਗੁਰੂ ਨੂੰ ਬਿਰਾਜਮਾਨ ਕਰਨਾ ਹੈ, ਅਤੇ ਉਸ ਗ੍ਰੰਥ ਦਾ ਨਿਰਮਾਣ ਕਰਨਾ ਜਿਹਨੇ ਗੁਰੂ ਦੀ ਪਦਵੀ ਲੈਣੀ ਹੈ। ਅਤੇ ਉਹ 5ਵੇਂ ਜਾਮੇ 'ਚ ਗੁਰੂ ਅਰਜਨ ਦੇਵ ਜੀ ਨੇ, ਚੌਥਾ ਕਾਰਨ ਇਹ ਸੀ। ਅਤੇ ਸਤਿਗੁਰੂ ਮਹਾਰਾਜ ਸਾਹਿਬ ਜੀ ਨੇ ਜਦੋਂ ਇਹ ਪੋਥੀਆਂ ਇੱਥੇ ਤੱਕ ਆਪਾਂ ਆ ਗਏ ਸੀ, ਰਾਮਸਰ ਜਗ੍ਹਾ ਦੇਖੀ ਗਈ ਅਤੇ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਤਿਆਰ ਕਰਨਾ, ਲਿਖਣਾ ਸ਼ੁਰੂ ਕਰ ਦਿੱਤਾ। ਅਤੇ ਕੁਛ ਮਨ ਘੜਤ ਗੱਲਾਂ ਐਸੀਆਂ ਵੀ ਸੁਣੀਆਂ ਜਾਂਦੀਆਂ ਜੀ 3 ਸਾਲ ਲੱਗੇ ਜਾਂ 4 ਸਾਲ ਲੱਗੇ, ਵਾਹਿਗੁਰੂ ਜਾਣੇ ਵੀ ਉਹਨਾਂ ਨੇ ਕਿੱਥੋਂ ਪੜ੍ਹਿਆ, ਉਹ ਜਾਣਦੇ ਹੋਣਗੇ, ਪਰ ਤਵਾਰੀਖਾਂ ਦੇ ਅੰਦਰ, ਇਤਿਹਾਸ ਦੇ ਅੰਦਰ 1 ਸਾਲ ਦਾ ਜ਼ਿਕਰ ਆਉਂਦਾ ਹੈ। ਇਹ ਨਿਰੰਤਰ 1 ਰਸ ਰਿਹਾ, ਇੰਨਾ ਸਮਾਂ ਨਹੀਂ ਸੀ ਵੀ 4 ਸਾਲ ਮਹਾਰਾਜ ਸਾਹਿਬ ਜੀ ਸਿੱਖਾਂ ਤੋਂ ਪਰੇ, ਕਿਉਂਕਿ 1 ਸਾਲ ਸਿੱਖਾਂ ਨੂੰ ਵੀ ਨਹੀਂ ਮਿਲੇ ਮਹਾਰਾਜ ਬਹੁਤ, ਕਾਰਜ ਏਡਾ ਵੱਡਾ ਸੀ। ਮਹਾਰਾਜ ਸਾਹਿਬ ਇਕਾਂਤ ਵਿੱਚ ਰਹੇ ਅਤੇ ਨਿਰੰਤਰ ਇਹ ਕਾਰਜ ਜਾਰੀ ਕੀਤਾ। ਤੇ ਸਤਿਗੁਰੂ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸਰੂਪ ਜਿਹੜਾ ਤਿਆਰ ਹੁੰਦਾ ਗਿਆ ਤੇ ਜਿਵੇਂ ਆਪ ਜੀ ਨੇ ਸੁਣਿਆ ਵੀ ਹੁਕਮਨਾਮਿਆਂ ਤੋਂ, ਬਖਤੇ ਅਰੋੜੇ ਤੋਂ, ਗੋਇੰਦਵਾਲ ਦੀਆਂ ਪੋਥੀਆਂ ਤੋਂ, ਹੋਰ ਬਾਰੇ ਸਿੱਖਾਂ ਦੇ ਸ਼ਬਦ, ਇਹ ਸਾਰੇ ਆਪ ਜੀ ਸੁਣ ਚੁੱਕੇ ਪਿੱਛੇ ਜਿਹੜੀ ਕਥਾ ਹੈ। ਤੇ ਜਿਸ ਵੇਲੇ ਸਤਿਗੁਰੂ ਮਹਾਰਾਜ ਸਾਹਿਬ ਭਾਈ ਗੁਰਦਾਸ ਨੂੰ ਲਿਖਾਰੀ ਲਾ ਕੇ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਤਿਆਰ ਕਰ ਦਿੱਤਾ ਤੇ ਸੰਪੂਰਨ ਤਾਂ ਜਿਸ ਵੇਲੇ ਫਿਰ ਸੋਚਿਆ ਵੀ ਹੁਣ ਵੱਡੀ ਬਾਤ ਇਹ ਹੈ ਕਿ ਇਸ ਦਾ ਪ੍ਰਕਾਸ਼ ਕਿਹੜੇ ਦਿਨ ਕੀਤਾ ਜਾਏ, ਔਰ ਇਹ ਤਿਆਰੀ ਪਹਿਲਾਂ ਹੋ ਚੁੱਕੀ ਹੈ, ਕਈ ਵਰੇ ਪਹਿਲਾਂ ਹੋ ਚੁੱਕੀ ਹੈ। ਜਿੱਥੇ ਗੁਰੂ ਗ੍ਰੰਥ ਦਾ ਪ੍ਰਕਾਸ਼ ਕਰਨਾ ਸੀ ਉਹ ਮੰਦਿਰ ਗੁਰੂ ਦੇ ਨਾਂ 'ਤੇ ਨਹੀਂ ਹੈ, ਅਤੇ ਉੱਥੇ ਜਦੋਂ ਨਾਨਕਸ਼ਾਹੀ ਕੈਲੰਡਰ ਵਾਲੇ ਗੱਲਾਂ ਹੁੰਦੀਆਂ ਸੀ, ਉੱਥੇ ਕੁਐਸਚਨ ਇਹ ਵੀ ਆਇਆ, ਕਹਿੰਦੇ ਜੀ ਉਹ ਹਿੰਦੂਆਂ ਦਾ ਕੈਲੰਡਰ ਹੈ, ਬਿਕਰਮੀ ਕੈਲੰਡਰ ਹੈ ਜਿਹੜਾ, ਅਤੇ ਸਾਡੇ ਕੋਲ ਜਿਹੜੇ ਵਿਦਵਾਨ ਸਨ, ਇੱਕ ਵਿਦਵਾਨ ਨੇ ਤਾਂ ਇੱਡੀ ਵੱਡੀ ਖੋਜ ਕੀਤੀ ਵੀ ਲੰਡਨ ਤੋਂ ਇੱਕ ਪੁਸਤਕ 5,000 ਰੁਪਇਆ ਖਰਚ ਕੀਤਾ ਉਹ ਪੁਸਤਕ ਦਾ ਵੇਰਵਾ ਦੇਣ ਵਾਸਤੇ, ਵੀ ਆਹ ਦੇਖੋ ਮੈਂ ਸਾਬਤ ਕਰਦਾ ਪੰਜਾਬ ਦੇ ਵਿੱਚ ਇੱਕ ਕੌਮ ਮਾਰਸ਼ਲ ਸੀ, ਉਸ ਕੌਮ ਦਾ ਨਾਮ ਬਿਕਰਮ ਸੀ, ਇਹ ਬਿਕਰਮੀ ਜੀਤ ਤੋਂ ਨਹੀਂ, ਇੱਕ ਮਾਰਸ਼ਲ ਕੌਮ ਤੋਂ ਪੰਜਾਬ ਦਾ ਕੈਲੰਡਰ ਸੀ ਇਹ, ਔਰ ਉਹ ਵੀ ਖਾੜਕੂ ਉਹਨਾਂ ਸੂਰਵੀਰਾਂ ਦਾ ਕੈਲੰਡਰ ਸੀ ਇਹ, ਸਾਬਤ ਕੀਤਾ ਉਸ ਪੁਸਤਕ ਦੇ ਵਿੱਚ, ਉਹਦਾ ਹਵਾਲਾ ਵੀ ਦਿੱਤਾ, ਨੋਟ ਤਾਂ ਕੀਤਾ ਹੋਇਆ, ਫਿਰ ਨਾਲ ਚੱਕਣ ਦੀ ਲੋੜ ਨਹੀਂ ਹੁੰਦੀ ਇਹਨਾਂ ਗੱਲਾਂ ਦੀ। ਅਤੇ ਉਸ ਵੇਲੇ ਮੈਂ ਫਿਰ ਇੱਕ ਬੇਨਤੀ ਕੀਤੀ ਵੀ ਜੇ ਹਿੰਦੂਆਂ 'ਤੇ ਐਡੀ ਵੱਡੀ ਘਿਰਣਾ ਹੋ ਗਈ ਹੈ ਤਾਂ ਤੁਹਾਡੇ ਵਿੱਚੋਂ ਕੱਲ੍ਹ ਨੂੰ ਕੋਈ ਇਹੋ ਜਿਹਾ ਵੀ ਉੱਠ ਸਕਦਾ ਹੈ ਬਈ ਆਹ ਦੇਖੋ ਇਹ ਮੰਦਰ ਤਾਂ ਹਿੰਦੂਆਂ ਦੇ ਹੁੰਦੇ ਨੇ ਅਤੇ ਆਹ ਨਾਂ ਕੀ ਰੱਖਿਆ ਹੋਇਆ ਹਰ ਮੰਦਰ, ਇਹ ਫਿਰ ਇਹਦਾ ਨਾਮ ਬਦਲੋਗੇ, ਮਿਹਰਬਾਨੀ ਕਰਕੇ ਦੱਸੋ, ਕਿਉਂਕਿ ਮੰਦਰ ਹਿੰਦੂਆਂ ਦਾ ਹੁੰਦਾ ਹੈ ਅਤੇ ਸਭ ਤੋਂ ਕੇਂਦਰੀ ਸਥਾਨ ਦਾ ਨਾਮ ਹਰਿਮੰਦਰ ਹੈ। ਇਹ ਜਿਹੜੇ ਝੰਝੜ ਤੁਸੀਂ ਛੇੜ ਲਿਆ, ਤੋੜ ਕੇ ਰੱਖ ਦੋਗੇ ਤੁਸੀਂ ਸਾਰੇ ਸਿਧਾਂਤਾਂ ਨੂੰ, ਜਿਹੜੀ ਸੱਚਾਈ ਹੈ ਉਹਦਾ ਲੜ ਫੜੋ। ਖੈਰ ਗੁਰੂ ਸਾਹਿਬ ਜੀ ਨੇ ਹਰਿਮੰਦਰ ਦੇ, ਉਹਦੇ 'ਚ ਗੁਰੂ ਮੰਦਰ ਨਹੀਂ ਲਿਖਿਆ ਹੋਇਆ, ਦੇਖੋ ਸ਼ਿਵ ਜੀ ਦੇ ਮੰਦਰ ਸ਼ਿਵ ਮੰਦਰ ਲਿਖਿਆ ਹੈ, ਸ਼ਿਵ ਮੰਦਰ, ਦੇਵੀ ਦਾ ਮੰਦਰ ਅਤੇ ਨਾਰਾਇਣ ਦੇ ਮੰਦਰ, ਜਗਨਨਾਥ ਦਾ ਮੰਦਰ, ਉਹਨਾਂ ਦੇ ਨਾਂ 3 ਦੇਵਤਿਆਂ 'ਤੇ। ਪਰ ਬਲਿਹਾਰ ਜਾਈਏ, ਸਤਿਗੁਰੂ ਮਹਾਰਾਜ ਨੇ ਇਹ ਵੀ ਨਹੀਂ ਕਿਹਾ ਵੀ ਨਾਨਕ ਮੰਦਰ, ਨਹੀਂ, ਹਰਿਮੰਦਰ ਰੱਬ ਦਾ ਘਰ, ਸਾਰਿਆਂ ਦਾ ਸਾਂਝਾ। ਉਹਦੀ ਬਿਲਡਿੰਗ ਤਾਂ ਤਿਆਰ ਹੋ ਗਈ ਸੀ, ਪਰ ਇਤਿਹਾਸ ਕਹਿੰਦਾ ਇੱਕ ਦਿਨ ਵੀ ਹਰਿਮੰਦਰ ਸਾਹਿਬ 'ਚ ਬਹਿ ਕੇ ਗੁਰੂ ਨੇ ਮੱਥਾ ਨਹੀਂ ਸੀ ਟਿਕਾਇਆ। ਸਿੱਖ ਪੁੱਛਦੇ ਸੀ ਪਾਤਸ਼ਾਹ ਇਹ ਐਡਾ ਬੜਾ ਸੁੰਦਰ ਮੰਦਰ ਬਣਿਆ ਹੈ, ਇਹਦੇ ਵਿੱਚ ਬੈਠ, ਮਹਾਰਾਜ ਕਹਿੰਦੇ ਨਹੀਂ, ਇਹ ਸ਼ਖਸੀ ਪੂਜਾ ਵਾਸਤੇ ਨਹੀਂ, ਰੱਬ ਦੀ ਪੂਜਾ ਵਾਸਤੇ ਹੈ। ਮਹਾਰਾਜ ਤੁਸੀਂ ਵੀ ਤਾਂ ਰੱਬ ਹੋ, ਕਹਿੰਦੇ ਨਹੀਂ, ਮੇਰੀ ਡਿਊਟੀ ਹੈ, ਇਹ ਗੁਰੂ ਰਾਮਦਾਸ ਦਾ ਸਰੂਪ ਹੈ। ਅਤੇ ਜਿਸ ਵੇਲੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸਰੂਪ ਤਿਆਰ ਹੋਇਆ, ਮਹਾਰਾਜ ਸਾਹਿਬ ਜੀ ਨੇ ਫਿਰ ਇੱਕ ਤਾਂ ਦਿਨ ਨਿਯਤ ਕਰਨਾ ਸੀ ਕਿਸ ਦਿਨ ਪ੍ਰਕਾਸ਼ ਕੀਤਾ ਜਾਏ, ਪਰ ਉਸ ਦਿਨ ਦਾ ਕੋਈ ਅਰਥ ਬਣਦਾ ਹੋਵੇ, ਸੰਮਤ ਕਿਹੜੇ ਵਿੱਚ ਕੀਤਾ ਜਾਏ, ਉਸ ਸੰਮਤ ਦਾ ਵੀ ਕੋਈ ਅਰਥ ਬਣੇ। ਅਤੇ ਸਤਿਗੁਰੂ ਮਹਾਰਾਜ ਸਾਹਿਬ ਜੀ ਨੇ ਦੇਖਿਆ ਕਿ ਜਿਹੜੇ ਸੰਮਤ ਅਨੁਸਾਰ ਗੁਰੂ ਨਾਨਕ ਨੇ ਬਾਣੀ ਉਚਾਰਨ ਕੀਤੀ, ਜਿਸ ਸੰਮਤ ਅਨੁਸਾਰ ਸਾਡਾ ਇਤਿਹਾਸ ਹੈ ਬਿਕਰਮੀ ਸੰਮਤ, ਚੇਤ ਵਿਸਾਖ ਜੇਠ ਹਾੜ ਉਹ ਸੰਮਤ ਦੇ ਮਹੀਨੇ ਨੇ, ਅਤੇ ਮਹਾਰਾਜ ਸਾਹਿਬ ਜੀ ਨੇ 1661 ਬਿਕਰਮੀ ਸੰਮਤ ਕਿਉਂ 60 ਦੇ ਵਿੱਚ ਸ਼ੁਰੂ ਕੀਤਾ, 61 ਦੇ ਵਿੱਚ ਜਾ ਕੇ ਸੰਪੂਰਨਤਾ ਦੇ ਵੇਲੇ ਫਿਰ ਮਹਾਰਾਜ ਸਾਹਿਬ ਜੀ ਨੇ ਭਾਦਰੋਂ ਦੇ ਮਹੀਨੇ ਭਾਦਰੋਂ ਸੁਦੀ ਏਕਮ ਚੁਣੀ। ਸੁਖਮਨੀ ਸਾਹਿਬ ਦੇ ਵਿੱਚ ਤੁਸੀਂ 5 ਸ਼ਬਦ 3-3 ਵਾਰੀ ਉਚਾਰਨ ਕੀਤੇ ਪੜ੍ਹੋਗੇ, ਸੱਤ 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 ਪ੍ਰਭ ਸਵਾਮੀ, ਇਹ ਸੱਤ ਸੱਤ, ਸੱਚ 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 ਸਭ ਕੀਨਾ, ਸੱਤ ਸੱਚ ਫਿਰ ਨਿਰਮਲ ਭਲਾ ਪਵਿੱਤਰ, ਇਹ 3-3 ਵਾਰੀ ਸ਼ਬਦ ਆਏਗਾ ਇਹ, ਅਤੇ 7 ਸ਼ਬਦ ਨੂੰ 3 ਵਾਰ ਗੁਰੂ ਨਾਨਕ ਨੇ ਆਦਿ ਸੱਚ ਜੁਗਾਦ ਸੱਚ ਹੈਪੀ ਸੱਚ ਨਾਨਕੋ ਸਿੱਧੀ ਸੱਚ, ਇਹ ਸਤਿਗੁਰੂ ਮਹਾਰਾਜ ਨੇ 7 ਨਾਲ ਜੋੜਨ ਵਾਸਤੇ ਇਸ ਦੀ ਤਾਰੀਖ ਦੇ, ਅਤੇ ਉਹ ਸਤਿਗੁਰੂ ਸੱਚੇ ਪਾਤਸ਼ਾਹ ਨੇ ਦਿਨ ਨਿਯਤ ਕੀਤਾ ਜਿਹਦੇ ਵਿੱਚ 7 3-3 ਵਾਰੀ ਆਉਂਦਾ ਹੈ, 7 3 ਵਾਰੀ ਕਿਸ ਤਰ੍ਹਾਂ ਆਉਂਦਾ ਹੈ,
ਹੁਣ 16 ਹੈ, 16 ਦੇ ਵਿੱਚ ਇੱਕ ਸ਼ੀਕ ਹੈ, ਇੱਕ ਏਕ ਹੈ, 16 ਤਾਂ ਹੀ ਬਣੂਗਾ ਨਾ। ਅਤੇ ਇਸ ਨੂੰ ਜੇ ਆਪਾਂ 6 ਦੇ ਵਿੱਚ 1 ਨੂੰ ਜਮ੍ਹਾਂ ਕਰ ਲਈਏ 7 ਬਣ ਗਿਆ, 61 ਦੇ ਵਿੱਚ ਫਿਰ 6 'ਚ 1 ਜਮ੍ਹਾਂ ਕਰ ਲਓ ਫਿਰ 7 ਬਣ ਗਿਆ, ਅਤੇ ਚੇਤ ਵਿਸਾਖ ਜੇਠ ਹਾੜ ਸੌਣ ਭਾਦੋਂ 6 ਹੋ ਗਏ, 7ਵੀਂ ਏਕਮੇ ਦੇ ਵਿੱਚ ਹੋ ਗਈ, ਏਕਾ 7ਵੀਂ ਦਾ ਗਿਆ, 7 7 7। ਅਤੇ ਮਹਾਰਾਜ ਸਾਹਿਬ ਨੇ ਪ੍ਰਕਾਸ਼ ਉਸ ਦਿਨ ਗੁਰੂ ਗ੍ਰੰਥ ਸਾਹਿਬ ਦਾ ਕੀਤਾ ਜਦੋਂ 7 7 ਇਕੱਠੇ ਕਰ ਲਏ, 3 7 ਇਕੱਠੇ ਕਰ ਲਏ ਮਹਾਰਾਜ ਨੇ। ਦੂਸਰਾ, ਏਕਮ ਨੂੰ ਹੀ ਨਿਰਵਾਣ ਕਿਉਂ ਕੀਤਾ? ਇੱਕ ਤਾਂ ਇਹ ਭਾਵ ਜਿਹੜਾ ਆਪ ਜੀ ਸੁਣ ਚੁੱਕੇ ਆ, ਦੂਸਰਾ ਏਕਮ ਦੇ ਵਿੱਚ ਥੋੜ੍ਹਾ ਜਿਹਾ ਪ੍ਰਕਾਸ਼ ਹੈ, ਆਕਾਸ਼ 'ਚ ਲੁਕ ਜਾਂਦਾ, ਦਿਸਦਾ ਨਹੀਂ ਏਕਮ ਦਾ ਚੰਦਰਮਾ। ਦੂਜ ਦੇ ਵਿੱਚ ਹੋਰ ਚਾਨਣਾ, ਤੀਜ ਦੇ ਵਿੱਚ ਹੋਰ, ਚੌਥ ਦੇ ਵਿੱਚ, ਪੂਰਨਮਾਸ਼ੀ ਨੂੰ ਸਾਰੀ ਰਾਤ ਦਾ ਚਾਨਣਾ ਹੋ ਜਾਂਦਾ। ਮਹਾਰਾਜ ਸਾਹਿਬ ਨੇ ਜੋ ਗੁਰੂ ਗ੍ਰੰਥ ਸਾਹਿਬ ਦਾ ਸਤਿਕਾਰ ਕੀਤਾ, ਨੰਗੇ ਪੈਰੀਂ ਚੱਲ ਕੇ ਆਏ, ਅਤੇ ਉੱਧਰ ਜਦੋਂ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਤਿਆਰ ਕਰਕੇ ਬਾਬਾ ਬੁੱਢਾ ਸਾਹਿਬ ਜੀ ਨੂੰ ਸੋਚਿਆ ਵੀ ਗ੍ਰੰਥੀ ਸਿੱਖ ਐਸਾ ਹੋਣਾ ਚਾਹੀਦਾ, ਗੁਰੂ ਨਾਨਕ ਦੇ ਸਿੱਖਾਂ ਵਿੱਚੋਂ ਪੁਰਾਤਨ ਸਿੱਖ, ਬਾਬੇ ਬੁੱਢੇ ਦੀ ਜੋੜ ਦਾ ਕੋਈ ਸਿੱਖ ਨਹੀਂ ਸੀ ਉਸ ਵੇਲੇ। ਮਹਾਰਾਜ ਨੇ ਕਿਹਾ ਬਾਬਾ ਇਹ ਡਿਊਟੀ ਤੇਰੀ ਹੈ। ਆਪ ਸੱਚੇ ਪਾਤਸ਼ਾਹ ਨੇ ਚੌਰ ਲਿਆ, ਨੰਗੇ ਪੈਰੀਂ ਚੱਲੇ, ਅਤੇ ਬਾਬਾ ਬੁੱਢਾ ਸਾਹਿਬ ਦੇ ਸੀਸ 'ਤੇ ਸਵਾਰਾ, ਭਾਈ ਗੁਰਦਾਸ ਦੇ ਹੱਥ ਵਿੱਚ ਛਤਰ, ਅਤੇ ਕੀਰਤਨ ਕਰਦੇ ਹੋਏ ਇੱਕ ਵੱਡੇ ਜਲੂਸ ਦੀ ਸ਼ਕਲ ਦੇ ਵਿੱਚ ਹਰਿਮੰਦਰ ਸਾਹਿਬ, ਗੁਰੂ ਗ੍ਰੰਥ ਸਾਹਿਬ ਜੀ ਦਾ ਸਰੂਪ ਜਿਸ ਤਰੀਕੇ ਨਾਲ ਲੈ ਕੇ ਆਉਂਦਾ, ਉਹਦੀ ਤਾਂ ਵਿਆਖਿਆ ਕਿਸੇ ਕੋਲ, ਮੇਰੇ ਕੋਲ ਵੀ ਨਹੀਂ, ਕਿਸੇ ਹੋਰ ਕੋਲ। ਦੇਵੀ ਦੇਵਤੇ ਵੀ ਹੱਥ ਜੜੀ ਖੋੜ ਦੇ ਸੀ ਜੀ, ਅਤੇ ਅੱਜ ਤੱਕ ਦੁਨੀਆਂ 'ਚ ਕੋਈ ਗ੍ਰੰਥ ਐਸਾ ਨਹੀਂ ਪੈਦਾ ਹੋਇਆ ਜਿਹਦਾ ਇੰਨਾ ਸਤਿਕਾਰ, ਵੇਦ ਵੀ ਨਹੀਂ, ਬਾਣੀਆਂ ਸਿਰ ਬਾਣੀ। ਅਤੇ ਉੱਥੇ ਲਿਆ ਕੇ ਜਦੋਂ ਬਾਬਾ ਬੁੱਢਾ ਸਾਹਿਬ ਜੀ ਨੂੰ ਤਾਬਿਆ, ਹੈੱਡ ਗ੍ਰੰਥੀ ਪਹਿਲੇ ਹਰਿਮੰਦਰ ਸਾਹਿਬ ਦੇ ਇਹ ਨੇ, ਜੋ ਮਰਿਆਦਾ ਗੁਰੂ ਅਰਜਨ ਦੇਵ ਜੀ ਨੇ ਬੰਨੀ, ਅੱਜ ਤੱਕ ਉਹੀ ਮਰਿਆਦਾ ਉਵੇਂ ਹੀ ਚੱਲਦੀ ਹੈ, ਜਿਵੇਂ ਉਸ ਜਗ੍ਹਾ ਨੂੰ ਦੁੱਧ ਨਾਲ ਧੋਤਾ ਗਿਆ ਦੁੱਧ ਨਾਲ ਧੋਤਿਆ ਜਾਂਦਾ, ਜਿਵੇਂ ਜਿੰਨੇ ਰੁਮਾਲੇ ਦਿੱਤੇ ਗਏ ਉਹ ਨਿਰਮਾਲੇ ਦਿੱਤੇ ਜਾਂਦੇ ਨੇ, ਜਿੰਨੇ ਵਜੇ ਪ੍ਰਕਾਸ਼ ਕੀਤਾ ਪ੍ਰਕਾਸ਼ ਕੀਤਾ ਜਾਂਦਾ, ਜਿੰਨੇ ਵਜੇ ਸੁਕਾਸਨ ਦਾ ਸੁਕਾਸਨ ਕੀਤਾ ਜਾਂਦਾ, ਜਿਵੇਂ ਜਿਵੇਂ ਕੀਰਤਨ ਦੀਆਂ ਚੌਂਕੀਆਂ ਗੁਰੂ ਅਰਜਨ ਦੇਵ ਜੀ ਬਣਾ ਗਏ ਅੱਜ ਤੱਕ ਉਵੇਂ ਜਿਵੇਂ ਚੱਲਦੀਆਂ ਨੇ। ਉਹ ਮਰਿਆਦਾ 'ਚ ਪਿੱਛੇ ਦੇ ਲੱਗੇ ਸੀ ਬਦਲ, ਕਿਉਂ ਬੀਬੀ ਨੇ ਸੋਚਿਆ ਵੀ ਮੈਂ ਪ੍ਰਧਾਨ ਹਾਂ ਜਗੀਰ ਕੌਰ ਨੇ, ਵੀ ਇਹ ਬੀਬੀਆਂ ਵਾਲਾ ਪੱਖ ਤਾਂ ਹੁਣੇ ਹੋ ਸਕਦਾ ਪ੍ਰਧਾਨ, ਸ਼੍ਰੋਮਣੀ ਕਮੇਟੀ ਦੀ ਮੈਂ ਹਾਂ। ਇਹ ਬੀਬੀ ਨੇ ਕਿਹਾ ਵੀ ਨਹੀਂ, ਉੱਥੇ ਸੇਵਾ ਦੇ 'ਚ ਬੀਬੀਆਂ ਵੀ ਲੱਗਣਗੀਆਂ, ਬੀਬੀਆਂ ਘੱਟ ਨਹੀਂ ਕਿਤੇ। ਹੁਣ ਉੱਥੇ ਮਰਿਆਦਾ 'ਚ ਇਹ ਲਿਖਿਆ ਹੈ ਕਿ ਕੋਈ ਵੀ ਗੁਰਮੁਖ ਜਿਸ ਨੇ ਤ੍ਰਿਪਹਿਰੇ ਦੀ ਸੇਵਾ 'ਚ ਜਾਣਾ ਹੈ ਉਹਦੇ ਪਜਾਮਾ ਨਹੀਂ ਚਾਹੀਦਾ। ਜਿਹੜੇ ਕਹਿੰਦੇ ਨੰਗੀਆਂ ਲੱਤਾਂ, ਉਹਨੇ ਜਾ ਕੇ ਹਰਿਮੰਦਰ ਸਾਹਿਬ ਦੀਆਂ ਲੱਤਾਂ ਦੇਖ ਲੈਣ ਪਹਿਲਾਂ, ਪਤਾ ਨਹੀਂ ਕਿਉਂ ਇਹਨਾਂ ਜਿਹੀਆਂ ਸਦਾਈਆਂ ਵਾਲੀਆਂ ਗੱਲਾਂ ਕਰਦੇ ਨੇ। ਇਹ ਚੋਲਿਆਂ ਨੂੰ ਕਹਿਣਗੇ ਨੰਗੀਆਂ ਲੱਤਿਆਂ ਵਾਲਿਆਂ ਤੋਂ ਬਚੋ, ਹਰਿਮੰਦਰ ਸਾਹਿਬ ਜਿਹੜੇ ਉਹਨਾਂ ਤੋਂ ਕੋਈ ਖਤਰਾ ਨਹੀਂ ਨੰਗੀਆਂ ਲੱਤਾਂ ਤੋਂ। ਅਤੇ ਉੱਥੇ ਜੇ ਬੱਚੀਆਂ ਸਾਡੀਆਂ ਧੀਆਂ ਭੈਣਾਂ ਜਾਣਗੀਆਂ, ਜੇ ਤਾਂ ਨੰਗੀਆਂ ਲੱਤਾਂ ਕਰਨਗੀਆਂ, ਤਾਂ ਵੀ ਕਲਯੁੱਗ ਦਾ ਸਮੇਂ ਦੇਖੋ ਕੀ ਵਰਤੇਗਾ। ਫਿਰ ਇੱਕੋ ਹੀ ਜਗ੍ਹਾ ਐਸੀ ਬਚੀ ਹੈ ਜਿੱਥੇ ਦੀਆਂ ਅਖਬਾਰਾਂ ਦੇ ਵਿੱਚ ਕੋਈ ਇਸ ਤਰ੍ਹਾਂ ਦੀ ਗੱਲ ਨਹੀਂ ਆ ਰਹੀ ਕਿ ਉੱਥੇ ਕੁਛ ਮਾੜਾ ਹੋਇਆ, ਅਤੇ ਇਹ ਲੋਕ ਚਾਹੁੰਦੇ ਨੇ ਹਰਿਮੰਦਰ ਸਾਹਿਬ ਦੇ ਵਿੱਚ ਵੀ ਇਸ ਤਰ੍ਹਾਂ ਦੀ ਗੱਲ ਹੋ ਜਾਏ। ਫਿਰ ਪੌਣੇ ਬਣਾਉਣ ਦੀ ਤਾਂ ਕੋਈ ਲੋੜ ਨਹੀਂ, ਢਾ ਦਿਓ ਪੌਣੇ, ਇੱਕ ਥਾਂ 'ਤੇ ਨਹਾਇਆ ਕਰੋ ਸਾਰੇ। ਲੈਟਰੀਆਂ ਬੱਥੀਆਂ ਬਣਾਉਣ ਦੀ ਕੋਈ ਲੋੜ ਨਹੀਂ ਹੈਗੀ, ਬੀਬੀਆਂ ਵਾਸਤੇ ਭਾਈਆਂ ਵਾਸਤੇ ਕਿਉਂ, ਕਿਵੇਂ ਹੋ ਜਾਊਗੀ ਇਹ ਗੱਲ? ਮਰਿਆਦਾ ਵੀ ਕੋਈ ਚੀਜ਼ ਹੈ। ਥਾਂ ਥਾਂ ਏਅਰਪੋਰਟਾਂ 'ਤੇ ਇਹ ਪੱਛਮੀ ਲੋਕ ਜਿਹੜੇ ਬਿਲਕੁਲ ਸੰਗ ਸ਼ਰਮ ਨਹੀਂ ਕਰਦੇ, ਇੰਨੀ ਕੁ ਤਾਂ ਇਹਨਾਂ ਨੇ ਵੀ ਰੱਖੀ ਹੋਈ ਹੈ ਵੀ ਬੀਬੀਆਂ ਵਾਸਤੇ ਲੈਟਰਿਨ ਬਾਥਰੂਮ ਬਾਥਰੂਮ ਬਣੇ ਹੋਏ ਨੇ, ਭਾਈਆਂ ਵਾਸਤੇ ਬਥਰੇ ਬਣੇ ਹੋਏ। ਮਰਿਆਦਾ ਹੈ ਕਿ ਅੱਗ 'ਤੇ ਕੀ ਨੂੰ ਇਕੱਠਾ ਨਹੀਂ ਕਰ ਸਕਦੇ ਤੁਸੀਂ। ਇਸ ਕਰਕੇ ਫਿਰ ਉਹ ਰੌਲਾ ਰੂਲਾ ਪਾਉਣ 'ਤੇ ਆਖਰੀ ਇਹ ਕਰਨਾ ਪਿਆ ਵੀ ਜੇ ਗੁਰੂ ਅਰਜਨ ਦੇਵ ਸਾਹਿਬ ਦੀ ਚਲਾਈ ਮਰਿਆਦਾ ਸ਼੍ਰੋਮਣੀ ਕਮੇਟੀ ਦੀ ਪ੍ਰਧਾਨ ਬੀਬੀ ਤੋੜਨੀ ਚਾਹੇਗੀ ਤਾਂ ਸੰਤ ਸਮਾਜ ਸਾਹਿਬ ਕਿੰਨੀ ਕਰਨ ਦੇ। ਉਹ ਕਹਿੰਦੇ ਜੋ ਕਰਨਾ ਕਰ ਲਓ ਅਸੀਂ ਕਰਾਂਗੇ, ਇੱਥੇ ਆ ਗਈ ਗੱਲ। ਕਿਹਾ ਠੀਕ ਹੈ, ਡਾਂਗ ਸੋਟਾ ਅਸੀਂ ਨਹੀਂ ਕਰਾਂਗੇ, ਨਾ ਸੰਤਾਂ ਦੇ ਕੋਲ ਸੱਜਦਾ, ਅਸੀਂ ਉਹ ਕੁਛ ਕਰਾਂਗੇ ਜਿਹੜਾ ਸਾਨੂੰ ਹੁਣ ਤੋਂ ਸਿਖਾਉਂਦੇ ਰਹੇ ਹਾਂ। ਆਖੇ ਕੀ, ਮੈਂ ਕਿਹਾ ਮੋਰਚਿਆਂ 'ਚ ਜੇਲ੍ਹਾਂ 'ਚ ਜਾਣਾ ਤੁਸੀਂ ਸਿਖਾਉਂਦੇ ਰਹੇ ਹੋ, ਮੋਰਚੇ ਪਾਉਂਦੇ ਲੱਗੇ ਜੇਲ੍ਹਾਂ ਕੱਟੀਆਂ, ਅਤੇ ਹੁਣ ਮੋਰਚਾ ਥੋਤੋਂ ਖਿਲਾਫ ਲਾਵਾਂਗੇ। ਇਹ ਮੋਰਚਾ ਸਿਰਫ 3 ਦਿਨ ਚੱਲਿਆ, ਇਹਨਾਂ ਦੀ ਬੱਸ ਹੋ ਗਈ 3rd ਦਿਨ। ਉਸੇ ਵੇਲੇ ਇਹਨਾਂ ਨੇ ਮੰਨਿਆ ਕਿ ਠੀਕ ਹੈ ਜੀ, ਜੋ ਮਰਿਆਦਾ ਪੁਰਾਤਨ ਚਲੀ ਆਉਂਦੀ ਹੈ ਇਹਦੇ 'ਤੇ ਜੀ ਵਿਚਾਰ ਕਰਾਂਗੇ, ਇਹ ਹੁਣ ਕਿਉਂਕਿ ਪਹਿਲਾ ਜਥਾ ਲੈ ਕੇ ਮੋਰਚਾ ਜਦੋਂ ਲੱਗਿਆ ਬਾਬਾ ਹਰਨਾਮ ਸਿੰਘ ਜੀ ਨੇ ਕਿਹਾ ਕਿ ਕੱਲ੍ਹ ਤੋਂ ਮੋਰਚਾ ਸ਼ੁਰੂ ਹੋਏ, ਇੰਨੀ ਜਲਦੀ ਜਥਾ ਕੌਣ ਲੈ ਕੇ ਜਾਏਗਾ? ਬਾਬਾ ਜੀ ਕਹਿੰਦੇ ਮੈਂ ਲੈ ਕੇ ਜਾਵਾਂ। ਚਲੋ ਮਹਿਤੇ ਦੇ ਨੇੜੇ ਬੈਠੇ ਸੀ ਅੰਮ੍ਰਿਤਸਰ ਸਾਹਿਬ ਦੇ, ਕਹਿੰਦੇ ਦੂਜਾ, ਮੈਂ ਕਿਹਾ ਦੂਜਾ ਮੈਂ ਲੈ ਕੇ ਜਾਵਾਂ। ਤੀਜਾ ਇੱਕ ਹੋਰ ਸੰਤ, ਸਾਡੀ ਉੱਥੇ 30 ਤੱਕ ਦੀ ਲਿਸਟ ਬਣ ਗਈ। ਯਕੀਨ ਕਰਿਓ ਇਹ 3 ਦਿਨਾਂ ਦੇ ਵਿੱਚ ਐਸੀ ਕਲਾ ਵਰਤੀ, ਡਿਊਟੀ ਹੁੰਦੀ ਸੀ ਇੱਕ ਸੰਤ ਦੀ, ਪਰ 3-3 ਇਕੱਠੇ ਹੁੰਦੇ ਰਹੇ ਉੱਥੇ ਜਥੇ ਲੈ ਕੇ, ਸੰਭਾਲਣੇ ਔਖੇ ਹੋ ਗਏ। ਮੋਰਚਾ ਸਫਲ ਹੋ ਗਿਆ ਅਤੇ ਮਰਯਾਦਾ ਜਿਉਂਦੀ ਤਿਉਂ ਕਾਇਮ ਰਹਿ ਗਈ। ਬਾਬਾ ਬੁੱਢਾ ਸਾਹਿਬ ਜੀ ਪਹਿਲੇ ਗ੍ਰੰਥੀ ਲੱਗੇ, ਉਹਨਾਂ ਨੇ ਜਦੋਂ ਤਾਬਿਆ ਬੈਠ ਗਏ ਕਿ ਮਹਾਰਾਜ ਸਾਹਿਬ ਕਹਿੰਦੇ ਬੁੱਢਾ ਸਾਹਿਬ ਇਹ ਸ਼ਬਦ ਲਿਖੇ, ਉਹਨੇ ਇਤਿਹਾਸ ਦੀ ਅੱਖਰ ਬੋਲ ਕੇ ਦੱਸਣ ਲੱਗਿਆ, ਬੁੱਢਾ ਸਾਹਿਬ ਖੋਲੋ ਗ੍ਰੰਥ, ਪ੍ਰਕਾਸ਼ ਕਰੋ, ਲਿਖੋ ਆਵਾਜ਼, ਹੁਕਮਨਾਮਾ ਲਓ, ਸੁਣੇ ਸਭ ਪੰਥ, ਭਗਤੀ ਦਾ ਰਸਤਾ ਸਾਰੇ ਸੁਣ ਲੈਣ। ਬਾਬਾ ਬੁੱਢਾ ਸਾਹਿਬ ਨੇ ਪ੍ਰਕਾਸ਼ ਕੀਤਾ, ਪਹਿਲਾ ਹੁਕਮਨਾਮਾ ਆਇਆ ਸੰਤਾਂ ਕੇ ਕਾਰਜ, ਇਹ ਕਹਿੰਦੇ ਸੰਤ ਦਾ ਨਾਂ ਹੀ ਨਾ ਲਓ, ਪਹਿਲਾ ਹੁਕਮਨਾਮਾ ਹੀ ਸੰਤ ਦੇ ਆਇਆ, ਪਹਿਲਾ ਸ਼ਬਦ ਹੀ ਸੰਤ ਦਾ ਨਿਕਲਿਆ। ਅਤੇ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਆਪਣੇ ਹੱਥਾਂ ਵਿੱਚ ਚੌਰ ਲੈ ਕੇ ਖੜ੍ਹੇ ਹੋ ਕੇ ਚੌਰ ਕਰ ਰਹੇ ਨੇ, ਬਾਬਾ ਬੁੱਢਾ ਸਾਹਿਬ ਜੀ ਹੁਕਮਨਾਮਾ ਲੈ ਰਿਹਾ, ਹੁਕਮਨਾਮਾ ਹੋਇਆ ਅਤੇ ਰੁਮਾਲਾ ਪਾਉਣ ਲੱਗੇ, ਗੁਰੂ ਸਾਹਿਬ ਜੀ ਦਾ ਹੁਕਮ ਹੋਇਆ ਇਹ ਗ੍ਰੰਥੀ ਸਿੱਖ ਜੀ, ਬਾਬਾ ਜੀ ਇਹ ਰੁਮਾਲਾ ਨਾ ਪਾਓ। ਕਹਿੰਦੇ ਜੀ ਕੀ ਹੁਕਮ ਹੈ ਹਜ਼ੂਰ ਦਾ? ਮਹਾਰਾਜ ਕਹਿੰਦੇ ਜਪਜੀ ਦਾ ਪਾਠ ਸੁਣਾਓ, ਫਿਰ ਇਤਿਹਾਸ ਦਾ ਤੱਤ ਤੁਹਾਡੇ ਸਾਹਮਣੇ ਹੈ। ਸ੍ਰੀ ਗੁਰੂ ਕਰਤੇ ਚਮਰ ਟੁਲੰਤਾ, ਬੁੱਢਾ ਜਪਜੀ ਪਾਠ ਕਰੰਤ। ਬਾਬਾ ਬੁੱਢਾ ਸਾਹਿਬ ਜਪਜੀ ਸਾਹਿਬ ਦਾ ਪਾਠ ਕੀਤਾ ਅਤੇ ਮਰਯਾਦਾ ਸਾਰੀ ਬਣੀ, ਹੁਣ ਤੱਕ ਚੱਲਦੀ ਹੈ। ਸ਼ਾਮ ਦਾ ਵਕਤ ਹੋਇਆ, ਮਹਾਰਾਜ ਸਾਹਿਬ ਦੇ ਸੁਕਾਸਨ ਕਰਨ ਦੀ ਮਰਯਾਦਾ ਕਾਇਮ ਹੋਣੀ ਸੀ। ਮਹਾਰਾਜ ਬਾਬਾ ਬੁੱਢਾ ਸਾਹਿਬ ਦੀ ਡਿਊਟੀ ਸੀ, ਹੁਣ ਗ੍ਰੰਥੀ ਜੋ ਹੈ ਉਹਨੂੰ ਫਿਕਰ ਪੈ ਗਿਆ ਇਹ ਪੋਥੀ ਸਾਹਿਬ ਦਾ ਇੰਨਾ ਸੱਚੇ ਪਾਤਸ਼ਾਹ ਨੇ ਸਤਿਕਾਰ ਕੀਤਾ ਕਿਤੇ ਮੇਰੇ ਕੋਲੋਂ ਕੋਤਾਹੀ ਨਾ ਹੋ ਜਾਵੇ। ਮਹਾਰਾਜ ਉਦੋਂ ਪੋਥੀ ਸਾਹਿਬ ਕਹਿੰਦੇ ਸੀ, ਗ੍ਰੰਥ ਸਾਹਿਬ ਕਹਿੰਦੇ ਸੀ, ਗੁਰੂ ਸ਼ਬਦ ਫਿਰ ਬਾਅਦ ਦੇ ਵਿੱਚ ਲੱਗਦਾ ਗੁਰਤਾ ਗਤੀ ਮਿਲ ਕੇ, ਅਤੇ ਇਤਿਹਾਸ ਦੇ ਵਿੱਚ ਗੁਰੂਆਂ ਦਾ ਹੋਣ ਕਰਕੇ ਗੁਰੂ ਗ੍ਰੰਥ ਵੀ ਕਿਹਾ ਜਾਂਦਾ, ਐਸੀ ਵੀ ਕੋਈ ਬਾਤ ਨਹੀਂ, ਸ਼ੰਕਾ ਨਹੀਂ ਕੋਈ ਇਹਦੇ 'ਚ। ਕਹਿਣ ਲੱਗੇ ਮਹਾਰਾਜ ਪੋਥੀ ਸਾਹਿਬ ਦਾ ਉਤਾਰਾ ਸੁਕਾਸਨ, ਕਿਰਪਾ ਕਰੋ ਵੀ ਦੱਸੋ ਕਿਸ ਥਾਂ 'ਤੇ ਕੀਤਾ ਜਾਏ। ਕਹਿੰਦੇ ਬਾਬਾ ਜੀ ਕੋਠਾ ਸਾਹਿਬ ਵਿੱਚ ਜਿੱਥੇ ਮੈਂ ਸਾਡਾ ਆਸਣ ਹੈ। ਕਹਿੰਦੇ ਹਜ਼ੂਰ ਆਪ ਦੇ ਆਸਣ ਦੇ ਬਰਾਬਰ ਇੱਕ ਪਲੰਘਾ ਹੋਰ ਲਾ ਦੀਏ? ਕਹਿੰਦੇ ਨਹੀਂ ਨਹੀਂ, ਮੇਰੇ ਪਲੰਘੇ ਦੀ ਹੁਣ ਅੱਜ ਤੋਂ ਬਾਅਦ ਕੋਈ ਲੋੜ ਨਹੀਂ, ਉਹ ਚੁੱਕ ਦਿਓ, ਸਦਾ ਵਾਸਤੇ ਚੁੱਕ ਦਿਓ। ਸੱਚੇ ਪਾਤਸ਼ਾਹ ਫਿਰ ਆਪ ਜੀ ਕਹਿੰਦੇ ਮੇਰੀ ਚਿੰਤਾ ਛੱਡ ਦਿਓ, ਇੱਕ ਸੁੱਚਾ ਪਲੰਘਾ ਤਿਆਰ ਕਰਕੇ ਰੱਖਿਆ, ਸੁੱਚੀ ਵਿਛਾਈ ਰੱਖੀ ਹੈ, ਉਹ ਪ੍ਰਬੰਧ ਹੋ ਜਾ ਗਿਆ, ਜਾਓ ਮਾਤਾਵਾਂ ਨੂੰ ਕਹੋ। ਪ੍ਰਬੰਧ ਕੀਤਾ, ਪਲੰਘਾ ਢਹਾ ਦਿੱਤਾ ਅਤੇ ਫਿਰ ਸਤਿਗੁਰੂ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਗੁਰੂ ਗ੍ਰੰਥ ਸਾਹਿਬ ਦਾ ਪੂਰਨ ਮਰਿਆਦਾ ਦੇ ਨਾਲ, ਜਿਵੇਂ ਅੱਜ ਹਰਿਮੰਦਰ ਸਾਹਿਬ ਤੋਂ ਕੋਠਾ ਸਾਹਿਬ ਤੱਕ, ਅਕਾਲ ਤਖਤ ਸਾਹਿਬ ਤੱਕ, ਉਹ ਮਰਿਆਦਾ ਉਵੇਂ ਜਿਵੇਂ ਚੱਲ ਰਹੀ ਹੈ। ਸ਼ੁਕਰ ਹੈ ਕਿਤੇ ਖਲ ਖੁੰਝੇ 'ਚ ਹੈ ਅੱਜ ਵੀ ਭਾਵਨਾ। ਕਹਿਣ ਲੱਗੇ ਸੱਚੇ ਪਾਤਸ਼ਾਹ ਫਿਰ ਹੁਣ ਤੁਹਾਡਾ, ਕਹਿੰਦੇ ਮੈਂ ਪਲੰਘੇ ਦੇ ਹੇਠਾਂ ਨੀਚੇ ਪਾਊਂਗਾ। ਬਾਬਾ ਆਨੰਦ ਸਿੰਘ ਐਵੇਂ ਨਹੀਂ ਟੂਆ ਪੱਟ ਕੇ ਧਰਤੀ 'ਚ ਬੈਠਦੇ ਸੀ, ਉਹਨਾਂ ਦੀ ਯਾਦ ਸੀ ਇਹ ਸਾਖੀਆਂ ਗੁਰੂਆਂ ਦੀਆਂ। ਕਹਿਣ ਲੱਗੇ ਮਹਾਰਾਜ ਪਲੰਘੇ 'ਤੇ ਹੇਠ, ਫਿਰ ਜੇ ਐਸਾ ਹੀ ਵਿਚਾਰ ਹੈ ਪਲੰਘੇ 'ਤੇ ਨਹੀਂ ਪੈਣਾ, ਕਹਿੰਦੇ ਬਰਾਬਰ ਤਾਂ ਹੈ, ਮੈਂ ਬਰਾਬਰ ਨਹੀਂ ਹੋ ਸਕਦਾ। ਕਹਿਣ ਲੱਗੇ ਫਿਰ ਚਲੋ ਇੱਕ ਪੋਲਾ ਜਿਹਾ ਵਿਛਾਉਣਾ, ਕਹਿੰਦੇ ਗੱਦੀ ਲਾ ਕੇ ਵੀ ਨਹੀਂ ਬੈਠ ਸਕਦੇ, ਮਰਿਆਦਾ ਤੋਂ ਉਲਟ ਹੋ ਜਾਏਗੀ ਬਾਤ, ਗੱਦੀ ਨਹੀਂ ਲਾਉਣੀ। ਬਾਬਾ ਬੁੱਢਾ ਸਾਹਿਬ ਸੋਚਣ ਲੱਗੇ ਹੈ ਇਹ ਵੀ ਗੁਰੂ ਦੀ ਬਾਣੀ, ਗੁਰੂ ਦਾ ਸਰੂਪ ਹੈ, ਬਾਣੀ ਗੁਰੂ, ਗੁਰੂ ਹੈ ਬਾਣੀ, ਇਹ ਵੀ ਗੁਰੂ ਦਾ ਸਰੂਪ ਹੈ, ਗੁਰਤਾ ਗੱਦੀ ਦਾ ਮਾਲਕ ਹੈ, ਕਿਵੇਂ ਜਰ ਲਵਾਂ ਮੈਂ ਇਹ? ਕਹਿਣ ਲੱਗੇ ਮਹਾਰਾਜ ਕੋਈ ਤਾਂ ਬੇਨਤੀ ਮੰਨ ਲਓ, ਜੇ ਕਿਰਪਾ ਕਰਕੇ ਹੋਰ ਕੁਛ ਨਹੀਂ ਵਿਛਾਉਣ ਦੇਣਾ ਤਾਂ ਇੱਕ ਚਾਦਰ ਹੀ ਵਿਛਾ ਲੈਣ ਦਿਓ। ਕਹਿੰਦੇ ਚਲੋ ਚਾਦਰ ਵਿਛਾ ਦਿਓ। ਅੱਜ ਤੱਕ ਹਰਿਮੰਦਰ ਸਾਹਿਬ ਤੋਂ ਜਦੋਂ ਕੋਠਾ ਸਾਹਿਬ, ਅਕਾਲ ਤਖਤ ਅਤੇ ਗੁਰੂ ਗ੍ਰੰਥ ਸਾਹਿਬ ਦਾ ਸੂਬ ਜਾਏਗਾ, ਉਹ ਪਲੰਘੇ ਦੇ ਹੇਠ ਇੱਕ ਆਪ ਜੀ ਨੂੰ ਚਾਦਰ ਮਿਲੇਗੀ ਵਿਛਾਈ ਹੋਈ। ਉੱਥੇ ਪੁੱਛੋ ਸਿੰਘ ਸਾਹਿਬਾਂ ਨੂੰ ਇਹ ਕਿਉਂ? ਕਹਿਣਗੇ ਗੁਰੂ ਅਰਜਨ ਦੇਵ ਜੀ ਦੀ ਯਾਦ ਹੈ, ਉਸ ਦਿਨ ਤੋਂ ਮਹਾਰਾਜ ਨੇ ਪਲੰਘੇ 'ਤੇ ਪੈਣਾ ਤਿਆਗ ਦਿੱਤਾ। ਕਿੱਡੀ ਭਾਵਨਾ ਸੀ ਗੁਰੂ ਗ੍ਰੰਥ ਸਾਹਿਬ ਦੇ ਚਰਨਾਂ ਦੇ ਵਿੱਚ, ਗੁਰੂ ਗ੍ਰੰਥ ਕੀ ਕੋਠੀ ਮਾਂ ਹੈ ਉੱਥੇ ਬਿਰਾਜਦੇ। ਫਿਰ ਪੁੱਛਣ ਤੋਂ ਇੱਕ ਸ਼ਬਦ ਉਚਾਰਨ ਕੀਤਾ, ਭਾਈ ਸੰਤੋਖ ਸਿੰਘ ਲਿਖਦੇ ਨੇ, ਸ੍ਰੀ ਗੁਰੂ ਕੇਰ ਸਰੀਰ ਜੋ ਸਭ ਥਾਨ ਸਮੇਂ ਸਭ ਨਾਂ ਦਰਸਹਿ ਹੈ, ਗ੍ਰੰਥ ਰਿਦਾ ਗੁਰ ਕੋ ਇਹ ਜਾਣੋ, ਉੱਤਮ ਹੈ ਸਭ ਕਾਲ ਰਹੇ ਹੈ, ਮੇਰੇ ਸਰੂਪ ਦੇ ਜਾਤ ਹੈ ਦੀਰਘ, ਸਾਹਿਬ ਜਾਨ ਅਦਾਇਬ ਕਹੇ ਹੈ, पूजो चंदन केसर को कस धूपत कह के फूल चढ़ाया है। ये वचन कीते महाराज साहब ने कि आने वाले समय के अंदर इसे सरूप नूं दसवें जामे च गुरता गद्दी दे के दे लोप करनी है प्रगट गुरां दी दे इसे सरूप नूं गुरु सरूप च रहिंदी दुनिया तक मनना सिखा ने यह संपादना इन्ह चार कारणा करके हो। सतगुरु महाराज साहब सच्चे पातशाह ने यह महान कृपा की थी ते जो भादरों सुधी एकम नूं हुण बात वह अपनी विचाले रहिंदी सी भी एकम नूं चंद्रमा थोड़ा जा हुंदा है। महाराज साहब ने यह जनाया भी अज तां एकम दी तरह थोड़ा जा सत्कार कीता गुरु ग्रंथ साहब का सत्कार वधदा जाएगा ते एक दिन पूर्णमासी की रात आएगी जदों देह समाप्त हो जाएगी उदों पूर्ण सत्कार पूर्णमासी उदन होएगी कि जिस दिन श्री गुरु ग्रंथ साहब जी नूं गुरता गद्दी ते तिलक दे के देह समाप्त कर देंगे। इस करके एकम तां चुनी गई है। तो जिहड़े लोग कहिंदे आ वी देखो जी ये एवें गल्लां ने एकम दूज दा साडा की गुरु साहिब ग्रंथ साहिब सच्चे पातशाह दे सरूप विच थितां दी बाणी क्यों आ गई फिर जे साडा वास्ता कोई नहीं बारह की बाणी क्यों आ गई आदितवार सोमवार ये मंगलवार सारे नाम बुधवार बुध करे प्रकाश मंगलवार लही मीत क्यों आ गए शब्द साडा तो वास्ता नहीं देना कोई नहीं गुरु प्यारे हो निकी निकी गल विच नहीं हो जाना। महाराज साहब सच्चे पातशाह ने महान कृपा की और श्री गुरु ग्रंथ साहब जी का सरूप जिहड़ा है तैयार करके 1661 बिक्रमी संवत भादरों सुदी एक पहला प्रकाश किया सच्चे पातशाह ने उस प्रकाश दिया हुण जदों सूरज चढ़दा चिड़िया भी सूरज के प्रकाश का स्वागत कर दियां जो बोलना आउंदा बोल दियां खुशी दे विच मन्निया भी उन्हां कोल छोटी जी चुंझ है बहुतियां गल्लां नहीं कर सकदियां सूरज के चानने वास्ते पर जो उन्हां दा तान है उहदा स्वागत तां कर रहीआं चिड़ी चुहकी पौ फुटी बगन बहुत तरंग। ते फिर बई जे एक जानवर प्रकिरति दे चानने दा इहदे सूरज दे पहले प्रकाश दा हर रोज स्वागत करदे न तां असीं पहले प्रकाश दा साल बाद बना करिए प्रकाश दा चानण प्रकाश दा साडे अंदर भी उत्साह होना चाहीदा है। सो सतगुरु महाराज साहिब जी ने यह महान कृपा की तीन दिन लगभग प्रकाश दिहाड़े ते बहुत सारिया जिहड़ियां विचारां होंदियां रहियां गुरु साहिब सच्चे पातशाह कृपा करन अज साध सिंह जी इस फेरी दा इस स्थान ते लास्ट दीवान है ते कल तो बाद दास की ड्यूटी नहीं है इत्थे ते अज तक दा समां सी इन्हां गुरमुखां नूं डाक्टर साहब उन्हां नूं दित्ता होया ते ओह अज समाप्त हुंदा है। ते अखीर विच मैं समाप्ती वेले आप जी दा इस लई भी बहुत धन्नवाद करदा कि बहुत साथ दिता महापुरखां दीआं बरसियां दे वेले भी साथ दिता और श्री गुरु ग्रंथ साहिब जी दी पहले प्रकाश दिहाड़े दा उत्सव मनाउण दे विच भी आप जी ने बहुत बड़ा साथ दिता बड़ा प्यार जताया स्नेह जताया सारिया संगतां दे इस प्यार सत्कार दा दास ऋणी है और महापुरशां दा डॉक्टर साहब दा भाई गुरशरण सिंह जी भाई अमरजीत सिंह जी सारे बिहंगम सारिया गुरमुखां दा तह दिलों दास धन्नवाद करदा है। भाई सरबण सिंह जी उन्हां दा परिवार भाई मखण सिंह जी होर भाई रोहण सिंह जी सारे गुरमुख ते उन्हां सारिया ने जिस प्रकार स्नेह कीता दास आप सारिया दा धन्नवाद करदा है। अगे वास्ते गुरु साहिब जी कृपा करन ये गुरु ग्रंथ साहिब दा प्यार सत्कार ज्यों दा त्यों बनिया रहे भुलां चुकां दी खिमा करनी ते आ सारिया संगतां फतेह दी सांझ पाओ जी। वाहिगुरु जी का खालसा वाहिगुरु जी की फतेह। वाहिगुरु जी की फतेह। सत्कारयोग सतसंगत।